आयो तत् अंगद भयो तत् त्यों तत् मिलायो अंगद कृपा धार अमृत सतगुर थिर कियो अमरदास अमृत छत्र गुरु रामै दियो गुरु रामदास दर्शन परस कै मथुरा अमृत बैन मूर्त पंच प्रमाण पुरख गुरु अर्जन भिखो नैन पंज प्याले पंज पीर छटम पीर बैठा गुर भारी अर्जन काया पलटकै हर गोविंद मूर्त सवारी दल पंजन गुर सूरमा बड़ जोधा बा पर पुकारी चली पीढ़ी सोडिया रूप दिखावन वारो वारी पुछन शिखर दास कर छे मैलना तक दर्श निहारी कल युग पीढ़ी सोडिया नेचर दीप खिलार पसारी युग युग सतगुर धरे अवतारी ज्ञान अंजन गुर दिया अज्ञान अंधेर विनाश हर कृपा ते संत भेटिया नानक मन प्रगास हो वै सिफत खसाम दी नूर अरसों कुरसों झटिया तुद डिथे सच्चे पातशाह मल जन्म जन्म दी कटी
वाहिगुरु जी चौपाई रख है संच लाल जे पाजा तिन ते सरै न एको काजा रख है संच लाल जे पाजा तिन ते सरै न एको काजा
वाहिगुरु जी का खालसा वाहिगुरु जी की फतेह सत्संगी प्रेमियों सारे भैन भाई संगत दे रूप विच आपां गुरु के दरबार विच सुशोभित हां अमृतमई बाणी दा कीर्तन सरवण कीता है जिथे जाके ब्रह्म बेते दी विरती है जिथे जाके जिग्यासु सारे दुखां तो छुट के ब्रह्मानंद नूं माणदा है उस अवस्था दा सतसंग जी जिहड़ा वर्णन सी ਉਹ ਕੀਰਤਨ ਵਿੱਚ ਹੋ ਰਿਹਾ ਸੀ ਸਵੇ ਕਟ ਰਾਮ ਬੋਲੈ ਰਾਮਾ ਬੋਲੈ ਦੇਖੋ ਪਰਮੇਸ਼ੁਰ ਤੋਂ ਬਿਨਾਂ ਕੁਝ ਦਿਸਦਾ ਹੀ ਦ੍ਰਿਸ਼ਟੀ ਗੋਚਰ ਹੀ ਨਹੀਂ ਹੈ ਘਟਾਂ ਚ ਬੋਲੀਦਾ ਹੈ ਕਿ ਰਸਨਾ ਤੋਂ ਬੋਲੀਦਾ ਹੈ ਜੋ ਬੋਲਤ ਹੈ ਮਿਰਗਮੀਨ ਪੰਖੇਰੂ ਸੋ ਬਿਨ ਹਰ ਜਾਪਤ ਹੈ ਨਹੀਂ ਹੋਰ ਇਹ ਵਸਤਾ ਤਰਤ ਪਤਾਲ ਆਕਾਸ਼ ਹੈ ਮੇਰੀ ਜਿੰਦੜੀਏ ਸਭ ਹਰ ਹਰ ਨਾਮ ਧਿਆਵੈ ਰਾਮ ਖਾਲਸਾ ਜੀ ਰਾਮ ਵਿੱਚ ਅੰਤਰਾ ਹੈ ਏਕ ਰਾਮ ਦਸਰਥ ਕਾ ਬੇਟਾ ਏਕ ਰਾਮ ਘਟ ਘਟ ਮੈਂ ਲੇਟਾ ਏਕ ਰਾਮ ਕਾ ਸਗਲ ਪਸਾਰਾ ਏਕ ਰਾਮ ਸਭ ਹੂੰ ਤੇ ਨਿਆਰਾ ਖਾਲਸਾ ਉਸ ਰਾਮ ਦਾ ਉਪਾਸ਼ਕ ਹੈ ਜੋ ਸਾਰਿਆਂ ਦੇ ਵਿੱਚ ਅਨਗੁੱਤ ਵੀ ਹੈ ਘਟਾਂ ਵਿੱਚ ਵੀ ਬੋਲਦਾ ਹੈ ਔਰ ਨਿਰਲੇਪ ਵੀ ਹੈ ਸੋਰਾ ਵਿਚਾਰ ਬਲਿਹਾਰ ਜਾਈਏ ਸਤਿਗੁਰਾਂ ਤੋਂ ਜਿਨ੍ਹਾਂ ਨੇ ਭਾਈ ਐਸੀ ਬਾਣੀ ਕਲਯੁਗ ਦੇ ਅੰਦਰ ਪ੍ਰਗਟ ਕਰ ਦਿੱਤੀ ਸੋ ਪ੍ਰੇਮੀਓ ਆਪਣੇ ਆਪ ਨੂੰ ਹੰਗਤਾ ਤੋਂ ਤਾਂ ਪਿੱਛੇ ਹਟਾਉਣਾ ਚਾਹੀਦਾ ਹੈ ਲੇਕਿਨ ਜਦੋਂ ਸੰਗਤ ਪ੍ਰਾਪਤ ਹੋਵੇ ਕੀਰਤਨ ਕਥਾ ਦੀਵਾਨ ਵਿੱਚ ਬੈਠ ਕੇ ਘੜੀਆਂ ਲੰਘਣ ਇਹ ਸਮਝ ਲਓ ਕਿ ਪੂਰਬਲਾ ਪੁੰਨ ਆਪਾਂ ਨੂੰ ਫਲ ਦੇ ਰਿਹਾ ਹੈ ਸਾਧ ਸੰਗਤ ਜੀ ਆਹ ਜਿਹੜੀ ਉਸ ਕੀਰਤਨ ਤੋਂ ਬਾਅਦ ਆਪਾਂ ਕਥਾ ਵਿਚਾਰਦੇ ਹਾਂ ਇਹ ਸਤਿਗੁਰੂ ਨਾਨਕ ਦੇਵ ਸਾਹਿਬ ਜੀ ਦੀ ਪਾਵਨ ਕਥਾ ਭਾਈ ਵਾਲਾ ਜੀ ਨੇ ਗੁਰੂ ਅੰਗਦ ਦੇਵ ਦੇ ਚਰਨਾਂ 'ਚ ਬੈਠ ਕੇ ਸੰਗਤਾਂ ਨੂੰ ਸੁਣਾਈ ਉਦੋਂ ਤੋਂ ਹੀ ਇਹ ਖਾਲਸੇ ਦੇ ਅੰਦਰ ਪ੍ਰਥਾ ਚੱਲੀ ਆ ਰਹੀ ਹੈ ਬਾਬਾਣੀਆਂ ਕਹਾਣੀਆਂ ਪੁੱਤ ਸਪੁੱਤ ਕਰੇਨ ਇਹਨਾਂ ਕਹਾਣੀਆਂ 'ਤੇ ਕਿੰਤੂ ਨਹੀਂ ਕਰਨਾ ਕਥਾ ਬੜੀਆਂ ਹਨ ਕਥਾ ਕਹਾਣੀ ਵੇਦੀ ਆਣੀ ਪਾਪੁਨ ਵਿਚਾਰ ਪੁਰਾਣਾਂ ਦੀਆਂ ਕਥਾ ਸ਼ਾਸਤਰਾਂ ਦੀਆਂ ਕਥਾ ਲੇਕਿਨ ਗੁਰਬਾਣੀ ਵਿੱਚ ਵੀ ਆਉਂਦਾ ਸਭ 'ਤੇ ਉੱਤਮ ਹਰ ਕੀ ਕਥਾ ਜਿੱਥੇ ਹਰੀ ਦੇ ਲਕਸ਼ਣ ਕੀਤੇ ਜਾਣ ਹਰੀ ਦੇ ਸਰੂਪ ਬਾਰੇ ਬੋਧ ਦਿੱਤਾ ਜਾਵੇ, ਹਰੀ ਦੀ ਪ੍ਰਾਪਤੀ ਦੀਆਂ ਯੁਕਤੀਆਂ ਵਰਣ ਕੀਤੀਆਂ ਜਾਣ, ਸਤ ਸਤ ਦੀ ਵਿਚਾਰ, ਮਾਇਆ ਕਿਆ ਵਸਤੂ ਹੈ, ਬ੍ਰਹਮ ਕਿਆ ਵਸਤੂ ਹੈ, ਐਸੀ ਸੰਗਤ ਗੁਰੂ ਨਾਨਕ ਦੇਵ ਜੀ ਦੀ ਹੈ। ਐਸੀਆਂ ਵਿਚਾਰਾਂ ਦੁਆਰਾ ਹੀ ਆਪਾਂ ਅਚਲ ਸੁਖ ਦੇ ਨੇੜੇ ਹੋ ਸਕਦੇ ਹਾਂ ਔਰ ਮਾਣ ਸਕਦੇ ਹਾਂ। ਸੋ ਪ੍ਰੇਮੀਓ, ਜਿਸ ਪ੍ਰਕਾਰ ਆਪ ਜੀ ਤੁਹਾਡੇ ਰਾਖਸ਼ਾਦਕਾਂ ਦੀ ਕਲਿਆਣ ਕਰਦੇ ਹੋਏ ਮਰਦਾਨੇ ਨੂੰ ਭੁੱਖ ਲੱਗੀ ਹੈ, ਸਤਿਗੁਰੂ ਜੀ ਦੇ ਨਾਲ ਹੈ, ਕਹਿੰਦਾ ਜੀ ਲੈਣਾ ਕਿੱਥੋਂ ਹੈ, ਕਹਿੰਦੇ ਸ਼ਹਿਰ ਆ ਰਿਹਾ ਤੈਨੂੰ ਭੋਜਨ ਚੁਕਾਵਾਂਗੇ, ਕਹਿੰਦਾ ਜੀ ਪੱਲੇ ਤਾਂ ਕੌਡੀ ਨਹੀਂ ਹੈ, ਛਕਣਾ ਕਿੱਥੋਂ ਹੈ। ਜਿਸ ਪ੍ਰਕਾਰ ਸਾਲ ਸਰਾਏ ਰਹੋ ਜੌਹਰੀ ਦੇ ਪਾਸ ਇੱਕ ਅਮੋਲਕ ਲਾਲ ਮਹਾਰਾਜ ਨੇ ਧਰਤੀ ਚੋਂ ਕੱਢ ਕੇ ਇਸ ਨੂੰ ਦਿੱਤਾ ਹੈ, ਪਰਸਪਰ ਬਚਨ ਹੋਏ ਨੇ ਸਾਲ ਸਰਾਏ ਜੌਹਰੀ ਦੇ, ਉਹਦੀ ਦਰਸ਼ਨੀ ਭੇਟਾ 100 ਦਿੱਤੀ ਹੈ। ਨਹੀਂ ਲਏ ਮਹਾਰਾਜ ਜੀ ਨੇ ਮਰਦਾਨੇ ਨੂੰ, ਕਹਿੰਦੇ ਮਰਦਾਨਿਆਂ ਇਹ ਲਾਲ ਨਹੀਂ, ਇਹ ਅਕਾਲ ਪੁਰਖ ਦਾ ਨਾਮ ਹੈ। ਸਾਈ ਨਾਮ ਅਮੋਲ ਕੀਮ ਨਾ ਕੋਈ ਜਾਣ ਦੋ, ਵੇਚਣਾ ਕਿ ਨਹੀਂ। ਚੁੱਪ ਕਰ ਗਿਆ ਵੀ ਪਰਮੇਸ਼ੁਰ ਦਾ ਨਾਮ ਵੇਚਣਾ ਤਾਂ ਮਹਾਂ ਪਾਪ ਹੈ। ਮਨਮੁਖ ਵਿਦਿਆ ਵਿਕਰਦਾ ਵਿਖੱਟੇ ਵਿਖ ਆਏ, ਮਨਮੁਖ ਵਿਦਿਆ ਵੇਚਦਾ ਫਿਰਦਾ ਹੈ, ਜ਼ਹਿਰ ਦੀ ਖੱਟੀ ਖੜਦਾ ਜ਼ਹਿਰ ਹੀ ਖਾਂਦਾ ਹੈ। ਸਾਧ ਸੰਗਤ ਜੀ, ਜਿਸ ਪ੍ਰਕਾਰ ਸਾਲ ਸਰਾਏ ਜੋਹਰੀ ਨੂੰ ਅਨੁਭਵ ਹੋਇਆ, ਕਿਹਾ ਜਾਂ ਪੂਰਨ ਪੁਰਖ ਜਿਹੜਾ ਬਾਹਰ ਉਤਰਿਆ, ਜਿਹਦੇ ਪਾਸ ਐਸਾ ਲਾਲ ਹੈ, ਸਾਰੀ ਜ਼ਿੰਦਗੀ ਮੈਂ ਐਸੇ ਲਾਲ ਦੇ ਦਰਸ਼ਨ ਨਹੀਂ ਕੀਤੇ, ਮੈਂ ਉਹਨਾਂ ਦੇ ਦਰਸ਼ਨ ਕਰਾਂ। ਲੇਕਿਨ ਰਿਕਤ ਪਾਨ ਦਰਸੇ ਨਹੀਂ, ਸਾਧੂ ਮਹਾਤਮਾ ਕੋਲੇ ਜਾਈਏ, ਕਦੇ ਖਾਲੀ ਹੱਥ ਨਾ ਜਾਈਏ, ਗੁਰੂ ਮਹਾਰਾਜ ਦੇ ਕੋਲੇ ਜਾਈਏ। ਗੋਬਿੰਦ ਭਾਉ ਭਗਤ ਦਾ ਭੁੱਖਾ, ਭਾਵ ਨਹੀਂ ਭਗਤ ਭਾਏ ਕੌਡੀ, ਅਗਰ ਭਾਵ ਰੱਖੈ ਤਾਹੇ ਗੁਰ ਸਰਬ ਨਿਦਾਨ ਦਾਨ ਦੇਤ ਹੈ। ਸੋ ਆਪ ਜੀ ਭਾਵਨਾ ਦੇ ਨਾਲ ਜੋ ਵੀ ਸਤਸੰਗ ਜੀ ਧਰਮ ਦੀ ਕਿਰਤ ਕਰਕੇ ਸਤਿਗੁਰਾਂ ਦੇ ਚਰਨਾਂ 'ਚ ਭੇਟਾ ਮਹਾਰਾਜ ਸਾਹਿਬ ਜੀ ਬੇਅੰਤ ਖਾਲਸਾ ਜੀ ਪਦਾਰਥ ਬਖਸ਼ ਦਿੰਦੇ ਹਨ। ਔਰ ਵਾਸਤਵ ਵਿੱਚ ਮਾਇਆ ਦੇ ਸੀਰਨੀ ਨਿਆਜ ਦੇ ਪ੍ਰਸ਼ਾਦ ਦੇ ਭੁੱਖੇ ਨਹੀਂ, ਗੋਬਿੰਦ ਭਾਉ ਭਗਤ ਦਾ ਭੁੱਖਾ। ਅੱਜ ਇਹ ਪ੍ਰੇਮ ਨਾਲ ਪ੍ਰੀਤੀ ਭੋਜਨ ਤਿਆਰ ਕਰਕੇ ਸਾਲ ਸਰਾਏ ਜੌਹਰੀ ਸਤਸੰਗਤ ਜੀ ਲਿਜਾ ਰਿਹਾ ਹੈ। ਜਿਸ ਪ੍ਰਕਾਰ ਇਸ ਨੂੰ ਉਪਦੇਸ਼ ਦੇ ਰਹੇ ਨੇ ਮਹਾਰਾਜ, ਆਪ ਬਿਰਤੀਆਂ ਨੂੰ ਕਾਗਰ ਕਰੋ। ਇਸ ਨੂੰ ਪਹਿਲਾਂ ਦੱਸ ਚੁੱਕੇ ਨੇ, ਪਿੱਛੇ ਸ਼ਬਦ ਆ ਚੁੱਕਿਆ ਹੈ, ਹੇ ਸਾਲ ਸਰਾਏ ਜੌਹਰੀ, ਤੈਂ ਸਾਰੀ ਜ਼ਿੰਦਗੀ ਹੀਰਿਆਂ ਪੰਨਿਆਂ ਲਾਲਾਂ ਰਤਨਾਂ ਆਦਿਕਾਂ ਨੂੰ ਖਰੀਦ ਕੇ ਵੇਚ ਕੇ ਨੰਘਾ ਦਿੱਤੀ। ਸਭ ਤੋਂ ਵੱਡਾ ਪਰਮੇਸ਼ੁਰ ਦਾ ਨਾਮ ਹੈ, ਉਹਦਾ ਵੀ ਕਦੇ ਵਪਾਰ ਕੀਤਾ, ਉਹ ਸਭ ਤੋਂ ਅਮੋਲਕ ਲਾਲ ਹੈ। ਜਿਸ ਪ੍ਰਕਾਰ ਅੱਗੇ ਖਾਲਸਾ ਜੀ ਮਾਰੂ ਰਾਗ ਦੇ ਅੰਦਰ ਸ਼ਬਦ ਆਉਂਦਾ ਹੈ, ਬਿਮਲ ਮਝਾਰ ਬਸਸ ਨਿਰਮਲ ਜਲ, ਪਦਮਨ ਜਾਵਲ ਰੇ, ਪਦਮਨ ਜਾਵਲ ਜਲ ਦਾ ਸੰਗ ਸੰਗ ਦੋਖ ਨਹੀਂ ਰੇ, ਦਾਦਰ ਤੂੰ ਕਵੋ ਨਾ ਜਾਣ ਸਰੇ, ਭਖ ਸਸਵਾਲ ਬਸਸ ਨਿਰਮਲ ਜਲ, ਅੰਮ੍ਰਿਤ ਨਾ ਲਖ ਸਰੇ। ਐਸੇ ਸ਼ਬਦ ਦੁਆਰਾ ਖਾਲਸਾ ਜੀ ਇਸ ਨੂੰ ਉਪਦੇਸ਼ ਦੇ ਰਹੇ ਹਨ, ਆਓ ਬਿਰਤੀਆਂ ਨੂੰ ਕਾਗਰ ਕਰੀਏ। ਆਪਣੀ ਅੱਜ ਵਾਰੀ ਆਈ ਆ, ਮਾਨਸ ਦੇਹੀ ਹੈ, ਬੇਨਤੀਆਂ ਕਰੀਏ। ਹੇ ਗੁਰੂ ਨਾਨਕ ਦੇਵ ਸਾਹਿਬ ਜੀ, ਆਪਣੇ ਸਾਡੇ ਵਰਗੇ ਪਾਪੀਆਂ ਨੂੰ ਤਾਰਨ ਵਾਸਤੇ ਸੰਗਤਾਂ ਹਰੀਆਂ ਭਰੀਆਂ ਕਰ ਦਿੱਤੀਆਂ, ਸਾਡੀ ਬਿਰਤੀ ਫੇਰ ਦਿਓ, ਸਦਾ ਵਾਸਤੇ ਨਿਰਮਲ ਬੁੱਧੀ ਬਖਸ਼ਿਸ਼ ਕਰ ਦਿਓ, ਜਿਸ ਕਰਕੇ ਅਸੀਂ ਧਰਮ ਦੀ ਕਿਰਤ ਕਰੀਏ, ਨਾਲ ਹੀ ਆਪ ਦੀ ਸੰਗਤ ਤੋਂ ਕਿਤੇ ਵਿਛੜੀਏ ਨਾ। ਸੁਬਹਾ ਸ਼ਾਮ ਜਿਵੇਂ ਸਾਰੇ ਦਿਨ ਦੀ ਭੁੱਖ ਲੱਗੀ ਹੋਵੇ ਨਾ, ਰਸੋਈ ਵਿੱਚ 15 ਕੁ ਮਿੰਟ ਬਹਿ ਜਾਈਏ, ਨਿਸ਼ਾ ਕਰ ਲਈਦੀ ਹੈ। ਇਸੇ ਤਰ੍ਹਾਂ ਸਾਰਾ ਦਿਨ ਭਾਵੇਂ ਗੁਰਮੁਖ ਕਿਰਤ ਕਰਦਾ ਹੈ, ਜਦੋਂ ਸੁਬਹਾ ਸ਼ਾਮ ਸੰਗਤ 'ਚ ਆ ਜਾਂਦਾ, ਸਾਰੇ ਥਕੇਵੇਂ ਲੈ ਜਾਂਦੇ ਨੇ, ਸਾਰੀਆਂ ਭ੍ਰਾਂਤੀਆਂ ਚੱਕੀਆਂ ਜਾਂਦੀਆਂ। ਮਹਾਰਾਜ ਆਨੰਦ ਐਸਾ ਬਖਸ਼ਦੇ ਨੇ, ਜਦੋਂ ਜਾ ਕੇ ਘਰ ਵਿਰਾਜਦਾ ਹੈ ਉਹ ਅਵਸਥਾ ਪ੍ਰਾਪਤ ਹੁੰਦੀ। ਕਬੀਰ ਸਾਹਿਬ ਨੇ ਜਿਹੜਾ ਕਿਹਾ ਹੈ, ਵੀਰ ਸੁਪਨੇ ਹੂੰ ਬਰੜਾਇਕ ਹੈ, ਜੇ ਮੁੱਖ ਨਿਕਸੈ ਰਾਮ, ਤਾਂ ਕੇ ਪਾਤੀ ਪਾਹਨੀ ਮੇਰੇ ਤਨ ਕੋ ਚਾਮ। ਜੈਸੇ ਸੰਸਕਾਰ ਲੈ ਕੇ ਸੋਵਾਂਗੇ, ਉਹੋ ਜਿਹੇ ਸੰਸਕਾਰਾਂ ਦੇ ਸੁਪਨੇ ਆਉਣਗੇ। ਕਬੀਰ ਜਾਗਣ ਤੇ ਸੁਪਨਾ ਭਲਾ, ਬਸੀਏ ਪ੍ਰਭ ਸੰਗ। ਸੋ ਖਾਲਸਾ ਜੀ ਇਹ ਪ੍ਰਤਾਪ ਹੈ ਐਸ ਗੁਰੂ ਨਾਨਕ ਦੇਵ ਜੀ ਦੇ ਘਰ ਦਾ। ਆਓ ਕਥਾ ਵਿਚਾਰੀਏ ਸੁਣੋ।
ਚੌਪਈ ਰਾਖੈ ਸੰਚ ਲਾਲ ਜੇ ਪਾਜਾ।
ਮਹਾਰਾਜ ਗੁਰੂ ਨਾਨਕ ਦੇਵ ਜੀ ਕਹਿੰਦੇ ਹੇ ਸਾਲਸਰਾਏ ਜੌਹਰੀ, ਜਿਹੜੇ ਤੈ ਹੀਰੇ ਰਤਨ ਲਾਲ ਪੱਥਰਾਂ ਦੀਆਂ ਕਿਸਮਾਂ ਨੇ ਇਹ ਇਕੱਠੇ ਕਰ ਕਰਕੇ ਰੱਖੇ ਹੋਏ ਹਨ।
ਤਿੰਨਤੇ ਸਰਾ ਨਾ ਇੱਕੋ ਕਾਜਾ,
ਇਹ ਪਾਜ ਕੱਚੇ ਹੀ ਹਨ, ਇਹਨਾਂ ਤੋਂ ਇੱਕ ਵੀ ਤੇਰਾ ਕੰਮ ਨਹੀਂ ਸਵਰਨਾ। ਇਹਨਾਂ ਨੇ ਤੈਨੂੰ ਛਾਤੀ ਨੂੰ ਲਾਲੀ ਸ਼ਾਂਤੀ ਨੀ ਦੇਣੀ ਹੈ।
ਖਾਣ ਪੀਣ ਮੈਂ ਸੋ ਨਹੀਂ ਆਵਹਿ,
ਨਾ ਇਹ ਖਾਣ ਚਾਹੁੰਦੇ ਨਾ ਇਹ ਪੀਣ ਚਾਹੁੰਦੇ। ਮਨੋਰੰਜਨ ਕੀ ਮਾਇਆ, ਮਾਇਆ ਦੇਖ ਦੇਖ ਕੇ ਖੁਸ਼ ਹੋਈ ਜਾਂਦਾ। ਬਸ ਉਹੀ ਹਾਰ ਹੀਰਾ ਲਾਲਾਂ ਵਾਲਿਆਂ ਦਾ ਹੈ।
ਪੱਟ ਜਿਉ ਸੀਤ ਨਾ ਦੇਹ ਹਟਾਵੇ ਹੈ,
ਇਹ ਜਿਵੇਂ ਬਸਤਰ ਪਾਲਾ ਚੱਕਦਾ ਹੈ ਪਹਿਨੇ ਤੇ, ਇਹ ਹੀਰੇ ਲਾਲ ਜਿਹੜੇ ਜਿਹੜੇ ਤੇਰਾ ਪਾਲਾ ਵੀ ਨੀ ਮੇਟਣਗੇ।
ਵਾਹਨ ਜਾਤ ਸਵੱਛ ਪਿਖ ਰਾਖਤ,
ਇਹ ਤੂੰ ਸਿਆਣਾ ਹੈ, ਪੱਥਰਾਂ ਦੀਆਂ ਜਾਤੀਆਂ ਨੇ ਇਹਨਾਂ ਨੂੰ ਸੋਹਣੀਆਂ ਸੋਹਣੀਆਂ ਦੇਖ ਕੇ ਸਾਂਭ ਕੇ ਰੱਖੀ ਜਾਂਦਾ।
ਕਰ ਹੰਕਾਰ ਸ਼ਹੋ ਨਿਜ ਭਾਖਤ,
ਫੇਰ ਆਪਣੇ ਆਪ ਹੰਕਾਰ ਕਰਕੇ ਕਿ ਮੇਰੇ ਕੋਲ ਐਸੀਆਂ ਪੱਥਰ ਦੀਆਂ ਜਾਤੀਆਂ ਨੇ, ਉਹਨਾਂ ਨੇ ਹੀਰੇ ਲਾਲ ਨਾਂ ਰੱਖ ਕੇ ਹੰਕਾਰ ਕਰਦਾ ਹੈ ਕਿ ਮੈਂ ਸ਼ਾਹ ਹਾਂ।
ਸ੍ਰੀ ਕਰਤਾਰ ਨਾਮ ਸੱਚ ਲਾਲਾ,
ਇਹ ਸਾਲ ਸਰਾਏ ਲੈ ਤੈਨੂੰ ਸਿੱਖਿਆ ਦੇਈਏ। ਸੱਚੇ ਨਾਮ ਦਾ ਜਿਹੜਾ ਵਾਹਿਗੁਰੂ ਦਾ ਜਿਹੜਾ ਨਾਮ ਹੈ ਉਹ ਸਭ ਤੋਂ ਵੱਡਾ ਉੱਤਮ ਲਾਲ ਹੈ।
ਜਿਹ ਕੋ ਮਿਲੇ ਸੋ ਹੋਤ ਨਿਹਾਲਾ,
ਜਿਹਨੂੰ ਅਮੋਲਕ ਲਾਲ ਪਰਮੇਸ਼ਰ ਦਾ ਨਾਮ ਮਿਲ ਗਿਆ ਉਹ ਨਿਹਾਲ ਨਿਹਾਲ ਕਿਰਤ ਕਿਰਤ ਹੋ ਜਾਂਦਾ ਹੈ।
ਦੋਹਰਾ ਲਾਲ ਅਮੋਲਕ ਆਪਣੋ,
ਇਹ ਹੁਣ ਤੂੰ ਦੇਖ ਲੈ ਜਿਹੜਾ ਤੇਰਾ ਅਸਲੀ ਲਾਲ ਹੈ ਨਾ ਆਪਣਾ।
ਆਤਮ ਪਰਖਿਓ ਨਾ ਹੈ,
ਆਤਮ ਸਰੂਪ ਨੂੰ ਕਦੇ ਪਰਖਿਆ ਹੀ ਨਹੀਂ ਹੈ। ਇਹ ਕ੍ਰਿਸ਼ਨ ਸਰਵ ਦੇਵਾ ਦੇਵ ਦੇਵਾ ਤਾਂ ਆਤਮਾ, ਆਤਮਾ ਵਾਸਦੇਵ ਜੇ ਕੋ ਜਾਣ ਸੁਭੇਵ, ਨਾਨਕ ਤਾ ਕੋ ਦਾਸਾ ਸੋਈ ਨਿਰੰਜਨ ਦੇਵ। ਆਪਣਾ ਆਤਮ ਸਰੂਪ ਹੈ ਜਿਹੜਾ ਅਸਲੀ, ਉਹ ਅਸਲੀ ਲਾਲ ਹੈ।
ਨਿਜ ਆਨੰਦ ਭੁਲਾਏ ਕੈ,
ਆਪਣੇ ਆਨੰਦ ਨੂੰ ਭੁਲਾ ਕੇ।
ਪਰਿਓ ਕਸ਼ਟ ਕੇ ਮਾਹੇ,
ਤੂੰ ਪਦਾਰਥਾਂ ਵਿੱਚ ਖਚਤ ਹੋ ਕੇ ਦੁੱਖਾਂ ਚ ਪਿਆ ਹੋਇਆ ਫਸਿਆ ਹੋਇਆ।
ਸਾਲਸ ਬੂਝੈ ਕੌਣ ਤੂੰ,
ਸਾਲਸ ਰਾਏ ਪੁੱਛਣ ਲੱਗਾ ਜੀ ਤੁਸੀਂ ਕੌਣ ਹੋ,
ਕਹਾਂ ਤੁਮਾਰਾ ਦੇਸ਼,
ਤੁਹਾਡਾ ਦੇਸ਼ ਕਿਹੜਾ ਕਿਹੜੇ ਇਲਾਕੇ ਚੋਂ ਆਏ ਹੋ। ਗੁਰੂ ਨਾਨਕ ਦੇਵ ਜੀ ਨੂੰ ਪੁੱਛਦਾ ਹੈ
ਕਹਾਂ ਜਾਓਗੇ ਸੰਤ ਜੀ,
ਇਹ ਸੰਤ ਜੀ ਜਾਓਗੇ ਕਿੱਥੇ,
ਕੌਣ ਆਪ ਕੋ ਬੇਸ,
ਔਰ ਬੇਸ ਕਿਹੜਾ। ਇਹ ਪ੍ਰਸ਼ਨ ਕੀਤੇ ਗੁਰੂ ਨਾਨਕ ਦੇਵ ਜੀ ਦੇ ਸਾਹਮਣੇ, ਵਾਹਿਗੁਰੂ ਵੀ ਕਿਤੇ ਆਉਣ ਜਾਣ ਵਿੱਚ ਹੈ। ਸਤਿਗੁਰੂ ਜੀ ਨੂੰ ਪੁੱਛਦਾ ਕਿੱਥੇ ਜਾਓਗੇ, ਦੇਸ਼ ਕਿਹੜਾ ਹੈ, ਕਿ ਸਰਵੱਤਰ ਦੇਸ ਹੈ, ਕਿ ਸਰਵੱਤਰ ਭੇਸ ਹੈ, ਕਿ ਸਾਰੇ ਦੇਸ਼ ਹੀ ਦੇਸ਼ ਕਾਲ ਵਸਤੂ ਪ੍ਰਸ਼ੇਦ ਭਾਈ ਬ੍ਰਹਮ ਹੈ। ਦੇਸ਼ ਦੀ ਹੱਦ ਆ ਜਾਂਦੀ, ਵਾਹਿਗੁਰੂ ਦੀ ਹੱਦ ਨਹੀਂ ਆ ਵੀ ਇੱਥੇ ਤੱਕ ਵਾਹਿਗੁਰੂ ਹੈ ਗਾਹਾਂ ਕੋਈ ਅੱਲਾ, ਇਹ ਸਾਰੇ ਵਿਆਪਕ ਹੈ। ਇਸੇ ਤਰ੍ਹਾਂ ਸਮਾਂ ਆਪਾਂ ਇਸ ਸਮੇਂ ਵਿੱਚ ਹੈਗੇ, ਪਿਛਲੇ ਨਹੀਂ ਸੀ, ਅੱਗੇ ਨੂੰ ਨਹੀਂ ਹੋਵਾਂਗੇ। ਕੁਝ ਵਿਅਕਤੀਆਂ ਪਿੱਛੇ ਸੀਗੀਆਂ ਹੁਣ ਨਹੀਂ ਹਨ, ਕੁਝ ਵਿਅਕਤੀਆਂ ਅੱਗੇ ਹੋਣਗੀਆਂ ਉਹ ਹੁਣ ਨਹੀਂ ਹਨ। ਇਹਨਾਂ ਕਹਿੰਦੇ ਤਿੰਨ ਕਾਲ, ਲੇਕਿਨ ਵਾਹਿਗੁਰੂ ਆਦਿ ਸੱਚ, ਜੁਗਾਦ ਸੱਚ, ਹੈ ਭੀ ਸੱਚ, ਨਾਨਕ ਹੋਸੀ ਭੀ ਸੱਚ, ਤਿੰਨੇ ਕਾਲ ਹੀ ਹੈ। ਉਹ ਵਾਹਿਗੁਰੂ ਦਾ ਸਰੂਪ ਗੁਰੂ ਨਾਨਕ ਦੇਵ ਜੀ ਹਨ।
ਖੱਟ ਦਰਸ਼ਨ ਮੈਂ ਸਭ ਹੀ ਦੇਖਾ,
ਸਾਲਸ ਰਾਏ ਕਹਿੰਦਾ ਜੀ ਮੈਂ 6 ਭੇਖ ਮੰਨੇ ਨੇ, ਜੋਗੀ ਜੰਗਮ ਸਰੇਵੜੇ ਸੰਨਿਆਸੀ ਔਦਰਵੇਸ਼, 6ਵਾਂ ਜਾਮਾ ਵਿਪਰਕਾ ਜਾਮਾ ਮੀਰ ਨਾ ਵੇਖ, ਐਸੇ 6 ਭੇਖ ਨੇ। ਜੋਗੀ ਲੋਕ ਨੇ ਕੰਨ ਵਾਟੇ, ਜੰਗਮ ਨੇ ਅਟਲੀਆਂ ਜੀਆਂ ਵਜਾ ਕੇ ਮੰਗਣ ਵਾਲੇ, ਉੱਤੇ ਮੋਰਾਂ ਦੇ ਫੰਗਾਂ ਵਾਲੇ, ਸ਼ੰਕਰ ਜੀ ਦੇ ਪਾਚਕ ਪਾਰਵਤੀ ਦਾ ਵਿਆਹ ਗਾਉਂਦੇ। ਇਸੇ ਤਰ੍ਹਾਂ ਆਖ ਪੱਟੀਆਂ ਮੂੰਹ ਤੇ ਬੰਨਣ ਵਾਲੇ ਸਰੇਵੜੇ ਆਦਿਕ, ਇਹ 6 ਭੇਖ ਇਤਾਦਿਕ ਪੰਡਤਾਂ ਦੇ ਸਮੇਤ ਮੰਨੇ ਨੇ। ਉਹ ਮੈਂ ਸਾਰੇ ਦੇਖੇ ਜੀ, ਉਹਨਾਂ ਚੋਂ ਤੁਸੀਂ ਤਾਂ ਨਹੀਂ ਦੱਸਦੇ ਕਿਸੇ ਭੇਖ ਵਿੱਚ।
ਪਾਇਓ ਜਾਏ ਨਾ ਤੁਮਰੋ ਵੇਖਾ,
ਤੁਹਾਡਾ ਜਿਹੜਾ ਲਿਬਾਸ ਪਹਿਨਿਆ ਹੋਇਆ ਇਹਦਾ ਅੰਤ ਨਹੀਂ ਪਾਇਆ ਜਾਂਦਾ, ਭੇਤ ਨਹੀਂ ਲੱਗਦਾ।
ਸ੍ਰੀ ਗੁਰ ਸੁਣ ਕਰ ਗਿਰਾ ਉਚਾਰੀ,
ਸਾਲਸ ਰਾਏ ਨੂੰ ਸੱਚੇ ਪਾਤਸ਼ਾਹ ਗੁਰੂ ਨਾਨਕ ਦੇਵ ਜੀ ਨੇ ਸੁਣ ਕੇ ਇਹਦੇ ਬਚਨ ਬਾਣੀ ਕਹੀ।
ਨਾਮ ਜਾਨ ਨਾਨਕ ਨਿਰੰਕਾਰੀ,
ਗੁਰੂ ਨਾਨਕ ਦੇਵ ਸਾਹਿਬ ਜੀ ਕਹਿੰਦੇ ਸਾਲਸ ਰਾਏ ਸਾਡਾ ਨਾਮ ਪੁੱਛਦਾ ਨਾਨਕ ਨਿਰੰਕਾਰੀ ਨਾਮ ਹੈ। आप निरंकार दा रूप हन।
देश हमारा एक अंकारा,
देश भी न सिव शक्ति जल नहीं पवना, तय आकार नहीं मेदनी, सतगुर जोग का तहां निवास, जे अवगत नाथ अगमत नहीं। ओ साडा देश है सचखंड,
तन मह बेख तसी को तारा,
वाहिगुरु वाला ही साबत सूरत, रब दी भन्ने बेईमान, दरगाह ढोई ना लह काफर कुत्ता शैतान। तो आप जी ने सत्संग साबत सूरत सिद्धा दाड़ा, काठ का कंगा केसी चाड़ा, साबत सूरत जेड़ी लखी हुई है, ये निरंकार दा स्वरूप है सी, यही साडा भेख है।
सुन कर सालस इस विद्वानी,
जो मूर्ख बचन गुरु नानक देव जी ने सालस राय ने सुने,
शरण गहन की मत ठहराने,
जद ही मन विच भावना धार के ना फैसला कर लिया के एदू वड्डा कोई पूर्ण पुरख नहीं मेनू मिलेगा सारी जिंदगी च, ना मिलिया है, फटक देने शरण पै गया।
जे तुम एकंकार बिलुका,
की पुछदे है सालस राय, जे तुसी एकंकार नू देखिया है,
मुझ दिखा एक करो अशोका,
मैनू मारा आनंद दे सहत कर दियो, चिंता दुखा सोका तो रहत कर दियो, निरंकार दे दर्शन करा दियो मैनू। जे तुसी निरंकारी हो, नानक निरंकारी हो, तो निरंकार दे दर्शन करा दियो,
चरण शरण चल कर अबयावा,
मैं जी थोड़े चरणा दी शरण विच आया चल के,
सुन श्री मुख ते शब्द अलावा।
उसे वेले खालसा जी जदो इन्हें मंग मंगी के निरंकार दे दर्शन कराओ, ये गुरमुखां दी भी इच्छा है, जिन्हें गुरमुख गुरसिख नाम व्यासी हन, ओ रात दिन सत संगी तारिया दी छावे पुनः पुनः अभ्यास कर दे, हे महाराज ऐस जन्म विच दर्शन हो जाणगे, कृपा दृष्टि कर दियो, जिवें विवीहा प्रयो प्रयो करदा स्वंती बूंद नूं, ऐ गुरमुखां दी खालसा जी वस्ता है, जिन्हों कुछ जानियो नहीं, तिन सुख नींद विहाए, हमो जो बूझा बूझना पूरी परी बुलाए, जिन्हों इधरली लाग नहीं लगी, घराड़ियां दी नींद मौज नाल रज के भोजन नाल सौंदे हन, जिन्हां दे मन विच परमेश्वर दी प्राप्ति दी इच्छा है, उन्हां दा सत्संग संसार दे उत्ते जीवन सब तो वड्डा जिग्यासु दुखी है, परमेश्वर प्राप्त नहीं हो रहा, प्राप्त होए तो बिना मन नूं शांति नहीं है। तो खालसा जी जे प्राप्त हो जाए उहदे वर्गा आनंद भी नहीं है। तो इस ने बेनती की महाराज, उस निरंकार दे जे तुसीं दर्शन कीते ने ਤਾਂ ਮੈਨੂੰ ਵੀ ਕਰਾ ਦਿਓ। ਅੱਜ ਕੱਲ ਦੇ ਅਨੇਕਾਂ ਪਖੰਡੀ ਪੰਥ ਉੱਠੇ ਨੇ, ਕਹਿੰਦੇ ਆਓ ਤੁਹਾਨੂੰ ਰੱਬ ਦਿਖਾਈਏ, ਆਓ ਤੁਹਾਨੂੰ ਨਿਰੰਕਾਰ ਦੇ ਦਰਸ਼ਨ ਕਰਾਈਏ, ਇਹੋ ਜਿਹਾ ਤੇ ਕਦੇ ਭਤੀਜਣਾ ਨਹੀਂ ਖਾਲਸਾ ਜੀ। ਆਹ ਗੁਰੂ ਨਾਨਕ ਦੇਵ ਦੀ ਸੰਗਤ ਤੇ ਗੁਰਬਾਣੀ ਤੇ ਭਰੋਸਾ ਰੱਖਣਾ ਹੈ। ਜੇ ਕੋਈ ਕਹੇ ਦਿਖਾਉਂਦਾ, ਦੂਸਰੀ ਵਸਤੂ ਦਿਖਾਈ ਦੀ ਹੈ, ਆਕਾਸ਼ ਨੂੰ ਕੋਈ ਦਿਖਾ ਨਹੀਂ ਸਕਦਾ। ਜੇ ਪੁੱਛੀਏ ਵੀ ਆਕਾਸ਼ ਦਿਖਾਵੀ ਕਿੱਥੇ ਹੈ, ਉਹਨੇ ਉੱਤੇ ਉਂਗਲੀ ਕਰ ਦੇਣੀ ਹੈ, ਮੈਂ ਬਰਾਬਰ ਨੂੰ ਕਰ ਦੇਣੀ ਹੈ, ਉੱਧਰ ਵੀ ਆਕਾਸ਼ ਹੈ, ਤੀਜੇ ਨੇ ਆ ਦੂਜੇ ਪਾਸੇ ਨੂੰ ਕਰ ਦੇਣੀ ਹੈ, ਧਰਤ ਪਤਾਲ ਆਕਾਸ਼ ਹੈ ਮੇਰੀ ਜਿੰਦੜੀ, ਏ ਕਿੱਧਰ ਆਕਾਸ਼ ਨਹੀਂ ਹੈ, ਇਦੰਗ ਦਾ ਵਿਸ਼ਾ ਬ੍ਰਹਮ ਨਹੀਂ ਹੈ। ਇਸ ਕਰਕੇ ਖਾਲਸਾ ਜੀ ਅੱਜ ਦੇਖੀ ਦਾ ਦੂਜੇ ਨੂੰ ਆਪਾਂ ਵੱਖਰੇ ਖੜੇ ਹੁੰਦੇ ਹਾਂ, ਜਾਂ ਸਾਹਮਣੇ ਆਉਂਦਾ ਉਸ ਨੂੰ ਜਿਤਨੀ ਸੇਤੀ ਹੈ, ਅੱਡ ਅੱਡ ਪਦਾਰਥਾਂ ਨੂੰ ਆਪਾਂ ਦੇਖਣ ਵਾਲੇ, ਉਹ ਦੇਖਣ ਵਾਲਾ, ਲੇਕਿਨ ਵਾਹਿਗੁਰੂ ਤਾਂ ਜਰੇ ਜਰੇ ਸਮਾਇਆ, ਕੀਰਤਨ ਸੁਣਿਆ ਹੁਣ ਤੁਸੀਂ, ਰਵੇ ਸਵੇ ਘੱਟ ਰਾਮ ਬੋਲੇ, ਫਿਰ ਰਾਮ ਨੂੰ ਕਿੱਧਰੇ ਪਾਸੇ ਦੇਖੋਗੇ, ਮੋਹਰਾਂ ਦੇ ਉੱਤੋਂ ਦੀ ਦੇਖੋਗੇ, ਸਾਹਮਣੇ ਦੇਖੋਗੇ, ਕਿੱਥੇ ਪਰਮੇਸ਼ਰ ਨਹੀਂ ਹੈ। ਅੱਜ ਸਾਲ ਸਰਾਏ ਜੌਹਰੀ ਉੱਤਮ ਅਧਿਕਾਰੀ ਹੈ, ਗੁਰੂ ਨਾਨਕ ਦੇਵ ਜੀ ਨੂੰ ਕਹਿ ਰਿਹਾ ਮਹਾਰਾਜ ਮੈਨੂੰ ਨਿਰੰਕਾਰ ਦੇ ਦਰਸ਼ਨ ਕਰਾ ਦਿਓ।
ਮਾਰੂ ਮਹੱਲਾ ਪਹਿਲਾ,
ਮਾਰੂ ਰਾਗ ਦੇ ਅੰਦਰ ਸਤਿ ਜੀ ਗੁਰਬਾਣੀ ਵਿੱਚ ਪਹਿਲੇ ਪਾਤਸ਼ਾਹ ਉਚਾਰਦੇ ਨੇ ਬਾਣੀ,
ਬਿਮਲ ਮਝਾਰ ਬਸਸ ਨਿਰਮਲ ਜਲ,
ਲੈ ਸਾਲ ਸਰਾਏ ਤੈਨੂੰ ਦੱਸ ਦਈਏ, ਆ ਦੁਨੀਆਂ ਦੀ ਰੋਹ ਰੀਤੀ ਪ੍ਰਤੱਖ ਦੇਖਦੇ ਹਾਂ, ਬਿਮਲ ਮਝਾਰ ਬਸਸ ਨਿਰਮਲ ਜਲ ਪਦਮਨ ਜਾਵਲ ਰੇ, ਸਰੋਵਰ ਜਾ ਕੇ ਤੱਕੋ ਉੱਜਲ ਜਲ ਹੈ, ਉੱਥੇ ਕਵਲ ਦਾ ਵੀ ਖਿੜਨਾ ਹੋ ਰਿਹਾ ਹੈ, ਲੇਕਿਨ ਕਵਲਾਂ ਦੀ ਜੜਾਂ ਦੇ ਵਿੱਚ ਝਾਤੀ ਮਾਰੀ ਅਤੇ ਜਾਲਾ ਵੀ ਬਹੁਤ ਫਸਿਆ ਹੋਇਆ ਹੈ। ਦੋ ਵਸਤੂਆਂ ਹਨ, ਕਬਲ ਵੀ ਖਿੜਿਆ ਹੋਇਆ, ਨਾਲ ਉਹਦੀਆਂ ਜੜ੍ਹਾਂ ਵਿੱਚ ਜਾਲਾ ਵੀ ਹਰਾ ਹਰਾ ਬਹੁਤ ਹੈ। ਦੋਨਾਂ ਦੇ ਪਾਸ ਨਾਸਕਾਂ ਨੂੰ ਕਰੀਏ, ਕਬਲ ਵਰਗੀ ਸੁਗੰਧੀ ਨਹੀਂ ਕਿਤੇ ਮਿਲਣੀ ਔਰ ਜਾਲੇ ਵਰਗੀ ਦੁਰਗੰਧੀ ਨਹੀਂ ਕਿਤੇ ਮਿਲਣੀ। ਇਹ ਦੋਨੋਂ ਇਕੱਤਰ ਹਨ, ਤਾਂ ਮਹਾਰਾਜ ਜੀ ਨੇ ਬਚਨ ਕਿਹਾ ਬਿਮਲ ਜਲ ਮਝਾਰ ਬਸ ਸਜਾਵਲ। ਨਿਰਮਲ ਜਲ ਮਝਾਰ ਬਸ ਪਦਮਨ, ਪਦਮਨ ਕਵਲ ਵੀ ਉੱਜਲ ਜਲ ਵਿੱਚ ਵਸਦਾ ਹੈ ਔਰ ਜਾਲਾ ਵੀ ਉੱਜਲ ਜਲ ਵਿੱਚ ਹੀ ਹੈ। ਜਲ ਦੀ ਸੰਗਤ ਜਾਲੇ ਨੂੰ ਵੀ ਹੈ, ਜਲ ਦੀ ਸੰਗਤ ਕਵਲ ਨੂੰ ਵੀ ਹੈ। ਲੇਕਿਨ ਕਵਲ ਨੇ ਜਲ ਦੇ ਪਾਸੋਂ ਸੁਗੰਧੀ ਲਈ ਹੈ, ਉਹਦੇ ਆਸਰੇ ਜਾਲੇ ਨੇ ਦੁਰਗੰਧੀ ਲਈ ਹੈ, ਸੰਗਤ ਜਲ ਦੀ ਹੋਈ ਹੈ। ਇੱਥੇ ਮਨਮਤੀਏ ਲੋਕ ਜਾਲੇ ਦੀ ਨਿਆਈ ਨਿੰਦਿਆ ਚੁਗਲੀ ਪੱਲੇ ਬੰਨ ਕੇ ਲਿਜਾਂਦੇ ਹਨ। ਜਿਹੜੇ ਗੁਰਮੁਖ ਨੇ ਉਹ ਭਾਉ ਭਗਤੀ ਦੀ ਸੁਗੰਧੀ, ਜਿੰਨੇ ਸ਼ਬਦ ਨੇ ਗੁਰਬਾਣੀ ਦੇ ਇਹ ਸਾਰੇ ਫੁੱਲ ਨੇ ਖਾਲਸਾ ਜੀ, ਇਹਨਾਂ ਚੋਂ ਵੱਖਰੀ ਵੱਖਰੀ ਸੁਗੰਧੀ ਆਉਂਦੀ ਹੈ। ਜਦੋਂ ਕੀਰਤਨ ਤੁਸੀਂ ਸੁਣਦੇ ਹੋ, ਵਿਰਾਗਮਈ ਸ਼ਬਦ ਹੋਵੇ, ਤੁਹਾਡਾ ਮਨ ਸਤਸੰਗੀ ਵਿਰਾਗ ਦੀ ਲਹਿਰ ਵਿੱਚ ਝੂਲੇਗਾ। ਪ੍ਰੇਮਮਈ ਸ਼ਬਦ ਹੋਵੇ ਔਰ ਗਿਆਨ ਵਸਤਾਂ ਨੂੰ ਕਥਨ ਕਰਨ ਵਾਲਾ ਸ਼ਬਦ ਹੋਵੇ, ਉਸ ਵੇਲੇ ਚਿਹਰੇ ਦਾ ਰੰਗ ਤੁਹਾਡਾ ਹੋਰ ਹੋਵੇਗਾ। ਜਿਵੇਂ ਸਤਸੰਗਤ ਜੀ ਫੁੱਲਾਂ ਦੀਆਂ ਸੁਗੰਧੀਆਂ ਵੱਖਰੀਆਂ ਵੱਖਰੀਆਂ ਨੇ, ਐ ਸ਼ਬਦ ਦਾ ਵੀ ਆਨੰਦ ਵੱਖਰਾ ਵੱਖਰਾ ਹੈ, ਗੁਰਮੁਖਾਂ ਨੂੰ ਅਨੁਭਵ ਹੈ। ਉਹੀ ਸੰਗਤ ਸਰੋਵਰ ਹੈ। ਇੱਥੇ ਅਗਲੀ ਪੰਕਤੀ ਚ ਕਹਿੰਦੇ ਹਨ
ਪਦਮਨ ਜਾਵਲ ਜਲ ਰਸ ਸੰਗਤ।
ਇਹ ਸਾਲ ਸਰਾਏ ਰਸ ਨੂੰ ਵੀ ਜਲਦਾ ਹੈ, ਪਦਮਨ ਰਸ ਸੰਗਤ, ਜਾਵਲ ਰਸ ਸੰਗਤ, ਜਾਲੇ ਨੂੰ ਵੀ ਪਾਣੀ ਦੀ ਸੰਗਤ ਔਰ ਕਵਲ ਨੂੰ ਵੀ ਪਾਣੀ ਦੀ ਸੰਗਤ।
ਸੰਗ ਦੁਖ ਨਹੀਂ ਰੇ।
ਲੇਕਿਨ ਹੇ ਜਾਲ ਸਾਲ ਸਰਾਏ ਜੋਰੀ ਬਲਿਹਾਰ ਜਾਈਏ, ਦੋਨੋਂ ਨੇੜੇ ਰਹਿੰਦੇ ਇੱਕ ਦੂਜੇ ਦਾ, ਉਹ ਸੁਗੰਧੀ ਨਹੀਂ ਲੈਂਦਾ, ਉਹ ਦੁਰਗੰਧੀ ਨਹੀਂ ਧਾਰਨ ਕਰਦਾ। ਜਾਲੇ ਚ ਸੁਗੰਧੀ ਨਹੀਂ ਕਦੇ ਪ੍ਰਗਟ ਹੋਈ, ਕੋਲੇ ਹੀ ਸੁਗੰਧੀ ਹੈ, ਲੇਕਿਨ ਕਬਲ ਵਿੱਚ ਦੁਰਗੰਧੀ ਨਹੀਂ ਕਦੇ ਆਈ ਹੈ। ਹੈ ਨੇੜੇ ਨੇੜੇ ਦੋਨੋਂ।
ਦਾਦਰ ਤੂੰ ਕਬਹਿ ਨਾ ਜਾਣਸ ਰੇ।
ਦਾਦਰ ਡੱਡੂ ਨੂੰ ਕਹਿੰਦੇ ਨੇ, ਇਹ ਰਹਿੰਦਾ ਉੱਥੇ ਖਾਲਸਾ ਜੀ ਜਾਲੇ ਦੇ ਵਿੱਚ ਥੱਲੇ। ਸੰਗਤ ਦੇ ਵਿੱਚ ਜਿਹੜੇ ਗੁਰਮੁਖ ਨੇ ਉਹ ਕਦੇ ਮਨਮਤੀਆਂ ਵਾਲਾ ਸੁਭਾਅ ਨਹੀਂ ਧਾਰਨਗੇ, ਜਿਹੜੇ ਮਨਮਤੀਏ ਨੇ ਉਹ ਗੁਰਮੁਖਾਂ ਵਾਲਾ ਸੁਭਾਅ ਨਹੀਂ ਧਾਰਨਗੇ। ਕਿਵੇਂ ਆ ਉਹਨਾਂ ਦੀ ਆਪਸ ਪਰਸ ਫਿਰ ਸਤਸੰਗੀ ਸੰਬੰਧ? ਮਨਮੁਖ ਢੇਲਾ ਲੂਣ ਦਾ, ਗੁਰਮੁਖ ਘੀ ਕੇ ਸੰਗ, ਨਾ ਉਹ ਖਾਰੇ ਨਾ ਖਰੇ ਉਸਕਾ ਨਾ ਕੁਸੰਗ। ਆ ਸਿਆਣਿਆਂ ਪੁਰਸ਼ਾਂ ਨੂੰ ਪੁੱਛੋ, ਕਹਿੰਦੇ ਵੀ ਘਿਓ ਜੇ ਲੂਣ ਸਿੜਦੀ ਹੈ ਫਿਰ ਵਿਗੜਦਾ ਨਹੀਂ, ਕਾਹਨੂੰ ਵਿਗੜੂਗਾ ਜਦ ਉਹਨੇ ਉਹਦੇ ਉਹ ਤੋਂ ਨਿਰਲੇਪ ਰਹਿਣਾ। ਘਿਓ ਜਿੰਨਾ ਚਿਰ ਮਰਜ਼ੀ ਘਿਓ ਦੇ ਵਿੱਚ ਲੂਣ ਨੂੰ ਸਿੜ ਸਿੜੋ, ਖਰੇਗਾ ਨਹੀਂ, ਨਾ ਉਹ ਘਿਓ ਖਾਰੇਗਾ ਹੀ। ਇਸੇ ਤਰ੍ਹਾਂ ਜਿਵੇਂ ਉਹਨਾਂ ਦੀ ਇਕੱਤਰਤਾ ਹੈ, ਇਸੇ ਤਰ੍ਹਾਂ ਪੱਥਰ ਚਿੱਤ ਮਨਮੁੱਖ ਆ ਜਿਹੜਾ, ਉਹ ਇੱਥੇ ਭੋਜਨ ਵੀ ਛਕੇਗਾ, ਕਹੇਗਾ ਕੁਝ ਨਹੀਂ ਬਣਾਇਆ ਬਣੂਆ ਬਈ, ਅੱਜ ਕੱਲ੍ਹ ਨੂੰ ਨਹੀਂ ਆਉਣਾ, ਉਹ ਭੋਜਨ ਦਾ ਪਿਆਸਾ ਹੈ, ਜਿਵੇਂ ਡੱਡੂ ਜਾਲੇ ਦੀ ਦੁਰਗੰਧੀ ਖਾਂਦਾ ਹੈ। ਜਿਹੜਾ ਭੌਰਾ ਖਾਲਸਾ ਜੀ, ਉਹ ਉੱਥੇ ਤਾਂ ਨਹੀਂ ਰਹਿੰਦਾ, ਉਹ ਸੁਗੰਧੀ ਦਾ ਗਾਹਕ ਹੈ। ਗੁਰਮੁਖ ਨੇ ਜਿਹੜੇ ਇਸੇ ਸੰਗਤ ਵਿੱਚ ਸੁਗੰਧੀ ਰਹਿੰਦੇ ਆ, ਇਹ ਸਾਲ ਸਰਾਏ
ਭਕਸ ਸਿਬਾਲ ਬਸ ਨਿਰਮਲ ਜਲ।
ਹੇ ਜੀਵ ਰੂਪੀ ਡੱਡੂ, ਤੂੰ ਰਹੇ ਸੰਗਤ ਵਿੱਚ, ਆਪਾਂ ਰਹੀਏ ਸੰਗਤ ਵਿੱਚ, ਖਾਈਏ ਜਾਲਾ ਦੁਰਗੰਧੀ, ਵਿਸ਼ਾਂ ਵਿਕਾਰਾਂ ਦੀ ਬਿਰਤੀ ਰੱਖੀਏ, ਨਿੰਦਿਆ ਚੁਗਲੀ ਕਰੀਏ, ਸਵਾਦੀ ਹੋਈਏ, ਨਾਮ ਦਾ ਸਵਾਦ ਆਵੇ ਹੀ ਨਾ, ਸਾਰੀ ਜ਼ਿੰਦਗੀ ਗੁਰੂ ਘਰ ਲੰਘ ਗਈ, ਤਰਕਾਰ ਨਹੀਂ ਹੈ। ਉਹ ਡੱਡੂਆਂ ਨਾਲ ਉਹ ਘੱਟ ਨਹੀਂ, ਡੱਡੂਆਂ ਦੀ ਜੂਨੀ ਹੋਈ ਪਹਿਣਗੇ। ਪੱਖ ਸਵਾਲ ਪੜੋ ਪੰਕਤੀ।
ਪਖਸ ਸਿਬਾਲ ਬਸਸ ਨਿਰਮਲ ਜਲ,
ਬਸੇ ਤੂੰ ਸੰਗਤ ਵਿੱਚ ਜਿੱਥੇ ਨਾਮ ਨਿਰਮਲ ਜਲ ਭਰਿਆ ਹੋਇਆ ਹੈ।
ਅੰਮ੍ਰਿਤ ਨਾ ਲਖਸ ਰੇ,
ਨਾਮ ਅੰਮ੍ਰਿਤ ਨੀ ਜਾਣਦਾ ਤੂੰ ਛਕਣਾ, ਤੂੰ ਜਾਲਾ ਹੀ ਛਕਣਾ ਹੈ ਸਾਰੀ ਜ਼ਿੰਦਗੀ ਮਾੜੇ ਕਰਮਾਂ ਵਾਲਿਆ।
ਬਸ ਜਲ ਨਿਤ ਨਾ ਵਸਤ ਅਲੀਅਲ,
ਰੀਸ ਹੀ ਕਰ ਲੈ ਤੂੰ, ਬਸ ਜਲ ਨਿਤ ਨਾ ਵਸਤ ਅਲੀਅਲ, ਭੌਰੇ ਭੌਰੀਆਂ ਤੇਰੇ ਕੋਲੇ ਨੀ ਵਸਦੇ ਡੱਡੂ। ਆ ਜਿੰਨੇ ਗੁਰਮੁਖ ਗ੍ਰਿਸਤੀ ਨੇ ਪੁਰਸ਼ ਇਸਤਰੀਆਂ, ਇਹ ਭੌਰੇ ਭੌਰੀਆਂ ਇੱਥੇ ਗੁਰਦਾਰੇ ਨੀ ਰਹਿੰਦੇ, ਸੰਗਤ ਹਮੇਸ਼ਾ ਨੀ ਵਸਦੇ। ਮੇਰ ਚਾਗੁਨ ਰੇ, ਉੱਤੋਂ ਆ ਕੇ ਇਹ ਨਾਮ ਰਸ ਨੂੰ ਸੁਗੰਧੀ ਨੂੰ ਚੁੰਘ ਜਾਂਦੇ ਹਨ, ਚਲੇ ਜਾਂਦੇ ਨੇ ਸੁਬਹ ਸ਼ਾਮ ਆ ਕੇ। ਤੂੰ ਅੱਠੇ ਪਹਿਰੀ ਇੱਥੇ ਖੜਖੜ ਕਰਦਾ ਰਹਿਣਾ, ਇੱਥੇ ਬੈਠ ਕੇ ਕਦੇ ਮੂਵੀਆਂ ਦੇਖਦਾ, ਕਦੇ ਕੁਝ ਕਰਦਾ, ਮੋਢੇ ਦਾ ਮੋਢਾ ਮਾਰ ਲਿਆ, ਨਿੰਦਿਆ ਚੁਗਲੀ ਕਰ ਲਈ, ਇਹ ਡੱਡੂਆਂ ਨਾਲ ਤੂੰ ਘੱਟ ਨਹੀਂ ਹੈ। ਸੋ ਐਸਾ ਉਪਦੇਸ਼ ਸਤਸੰਗਤ ਜੀ ਕਿਉਂ ਇਹ ਉਪਦੇਸ਼ ਦੇ ਰਹੇ ਨੇ? ਗੁਰੂ ਕੀ ਬਾਣੀ ਇੱਕ ਵਾਸਤੇ ਨਹੀਂ ਹੈ, ਪਰ ਥਾਏ ਸਾਖੀ ਮਹਾਂਪੁਰਖ ਬੋਲਦੇ ਸਾਂਝੀ ਸਗਲ ਜਹਾਨ ਹੈ। ਮਹਾਂਪੁਰਖ ਬਾਬੇ ਗੁਰੂ ਨਾਨਕ ਦੇਵ ਸਾਹਿਬ ਜੀ ਜਿਹੜੀ ਸਿੱਖਿਆ ਬੋਲਦੇ ਨੇ ਉਹ ਸਾਰਿਆਂ ਪ੍ਰਤੀ ਸਾਂਝੀ ਹੈ, ਇੱਕ ਸਾਲ ਸਰਾਏ ਵਾਸਤੇ ਨਾ ਸਮਝ ਲੈਣਾ। ਪੜੋ ਇਹੀ ਪੰਗਤੀ।
ਬੇਮੇਰ ਚਚਾ ਗੁਣ ਰੇ,
ਮੇਰ ਉੱਤੋਂ ਆ ਕੇ, ਮੇਰ ਨਾਲ ਸਤਸੰਗ ਮਖਮੂਰ ਮਸਤੀ ਦਾ ਨਾਂ ਵੀ ਹੈ ਜੇ ਫਾਰਸੀ ਅਕਸ਼ਰ ਮੰਨ ਲਈਏ। ਇਹ ਪਾਠ ਦੋ ਵੀ ਮੰਨੇ ਹਨ, ਚਾਗੁਨ ਰੇ ਚਾਹ ਪੁਨਾ, ਚੁੰਘ ਜਾਂਦੇ ਨੇ ਭੌਰੇ ਭੌਰੀਆਂ ਉੱਤੋਂ ਆ ਕੇ ਉਡਾਰੀਆਂ ਲਾਉਂਦੇ ਹੋਏ, ਆ ਕੇ ਸੁਗੰਧੀ ਲੈ ਜਾਂਦੇ ਨੇ, ਚਲੇ ਜਾਂਦੇ ਨੇ। ਲੇਕਿਨ ਡੱਡੂ ਅੱਠੇ ਪੈਰ ਉੱਥੇ ਰਹਿੰਦਾ, ਉਹਦੇ ਕਰਮਾਂ ਵਿੱਚ ਉਹ ਸੁਗੰਧੀ ਨਹੀਂ, ਉਹ ਜਾਲਾ ਹੀ ਖਾਂਦਾ ਹੈ। ਇਹੀ ਇਨ ਮਿਨ ਸਤਸੰਗ ਜੀ ਸਾਡੀ ਬਿਰਤੀ ਹੈ, ਅਸੀਂ ਪਦਾਰਥਾਂ ਵਾਸਤੇ ਇੱਥੇ ਆਏ ਹਾਂ, ਪਦਾਰਥ ਹੀ ਮੰਗਦੇ ਹਾਂ, ਸਵਾਦੀ ਹਾਂ, ਸਾਧ ਨਹੀਂ। ਖਾਲਸਾ ਜੀ, ਜਿੰਨਾ ਚਿਰ ਲੱਭ ਲੋਭ ਨਹੀਂ ਛੱਡਿਆ ਜਾਂਦਾ, ਲੱਭ ਖਾਣ ਦਾ, ਲੋਭ ਜੋੜਨ ਦਾ, ਭਗਤਾਂ ਕੀ ਚਾਲ ਨਿਰਾਲੀ, ਚਾਲਾ ਨਿਰਾਲੀ ਭਗਤਾਂ ਕੇਰੀ, ਵਿਖਮ ਮਾਰਗ ਚੜਨਾ, ਲੱਭ ਲੋਭ ਅਹੰਕਾਰ ਕਾ ਤ੍ਰਿਸ਼ਨਾ ਬਹੁਤ ਨਾ ਹੀ ਬੋਲਣਾ। ਸਿਰਫ ਇੱਕੋ ਹੀ ਪੰਗਤੀ ਹੈ ਨਾ, ਲੱਭ ਲੋਭ ਅਹੰਕਾਰ ਤਾਂ ਤ੍ਰਿਸ਼ਨਾ ਬਹੁਤ ਨਾ ਹੀ ਬੋਲਣਾ। ਆਹ ਗੁਣ ਜੇ ਆ ਜਾਣ ਇੱਥੇ, ਤਦੇ ਕਿਹਾ ਕਿਨਕਾ ਇੱਕ ਜੇ ਜੀਵ ਸਾਹਿਬ ਹੈ ਤਾਂ ਕੀ ਮਹਿਮਾ ਗਰੀ ਨਾ ਆਵੇ। ਗੁਰੂ ਸਾਹਿਬ ਦੀ ਅੰਮ੍ਰਿਤਮਈ ਬਾਣੀ ਜੇ ਇਹ ਕਿਣਕਾ ਹੀ ਅਮਲ ਕਰ ਲਈਏ, ਹਿਰਦੇ ਚ ਵਸ ਜਾਵੇ ਖੁਲਸਾ ਖਾਲਸਾ ਜੀ, ਉਹਦੀ ਮਹਿਮਾ ਕਹੀ ਨਹੀਂ ਜਾਂਦੀ ਹੈ। ਆਪ ਜੀ ਸਾਲਸਰਾਏ ਨੂੰ ਦੱਸ ਰਹੇ ਨੇ ਕਿ ਤੂੰ ਪਰਚਿਆ ਹੋਇਆ ਹੈ ਝੂਠੇ ਲਾਲਾਂ ਦੇ ਵਿੱਚ, ਨਾਮ ਲਾਲ ਦਾ ਆਨੰਦ ਮਾਣ ਕੇ ਦੇਖ ਦੇਖ ਤੈਨੂੰ ਕੈਸਾ ਆਨੰਦ ਆਉਂਦਾ ਹੈ। ਦੇਖ ਤੂੰ ਨਿਰੰਕਾਰ ਹੈ ਕਿ ਤੈਨੂੰ ਨਿਰੰਕਾਰ ਮਿਲਦਾ ਕਿ ਤੂੰ ਨਿਰੰਕਾਰ ਨੂੰ ਮਿਲੇਗਾ। ਸੋ ਸਤਸੰਗਤ ਜੀ, ਸੋ ਜੀਓ ਮੈਂ ਪੀਓ ਬਸੇ, ਪੀਓ ਮੈਂ ਬਸੇ ਕੇ ਜੀਓ, ਜੀਓ ਪੀਓ ਬੂਝੇ ਨਹੀਂ ਘੱਟ ਮੈਂ ਜੀਓ ਕੇ ਪੀਓ। ਐਸੀ ਅਭੇਦਤਾ ਹੈ ਜਿਹੜੀ ਅਸਚਰਜਤਾ ਪੈਦਾ ਕਰਦੀ ਹੈ। ਪੜੋ ਸੰਗਤੀ ਇਹੀ।
ਬਸ ਜਲ ਨਿਤ ਨਾ ਵਸਤ ਅਲੀਅਲ,
ਤੂੰ ਹੇ ਜੀ ਮਨਮਤੀਆ ਹੇ ਡੱਡੂ, ਤੂੰ ਰੋਜ਼ ਵਸਣਾ ਸੰਗਤ ਵਿੱਚ। ਭੌਰੇ ਭੌਰੀਆਂ ਜਿਹੜੇ ਬਾਹਰ ਧਰਮ ਦੀ ਕਿਰਤ ਕਰਦੇ ਹੈ ਉਹ ਤਾਂ ਨੀ ਰੋਜ਼ ਰਹਿੰਦੇ ਇੱਥੇ।
ਮੇਰ ਚਚਾ ਗੁਣ ਰੇ,
ਉਹ ਉੱਤੋਂ ਆ ਕਰਕੇ ਹੀ ਸ਼ਬਦ ਰੂਪੀ ਫੁੱਲ ਦੀ ਭਗਤੀ ਦੀ ਸੁਗੰਧੀ ਲੈ ਕਰਕੇ ਚੁੰਘ ਕੇ ਆਨੰਦ ਮਾਣਦੇ ਹਨ।
ਚੰਦ ਕਮੁਦਨੀ ਦੂਰੋਂ ਨਿਵਸਾਸ,
ਉਹਨਾਂ ਦਾ ਜੀਵਨ ਕੈਸਾ ਹੈ ਦੇਖ, ਲੱਖਾਂ ਕੋਹਾਂ ਤੇ ਚੰਦਰਮਾ ਉੱਤੇ ਚਮਕ ਰਿਹਾ ਹੈ। ਜਿਹੜੀਆਂ ਰਾਤ ਨੂੰ ਖਿੜਨ ਵਾਲੀਆਂ ਕੁੰਮੀਆਂ ਹਨ, ਜਿਵੇਂ ਕਬਰ ਦੇਖ ਕੇ ਖਿੜਦਾ ਹੈ ਸੂਰਜ ਨੂੰ, ਉਹ ਕੁੰਮੀਆਂ ਚੰਦਰਮਾ ਨੂੰ ਦੇਖ ਕੇ ਖਿੜਦੀਆਂ ਹਨ। ਉਹ ਕਿਵੇਂ ਖੜਾਵਟ ਚ ਆਉਂਦੀਆਂ?
ਅਨਭਉ ਕਾਰਨ ਰੇ,
ਕਾਰਨ ਕੀ ਆ? ਪ੍ਰਕਾਸ਼ ਦਾ ਹੈ, ਅਨਭਉ ਦਾ ਅਰਥ ਆ ਪ੍ਰਕਾਸ਼। ਚੰਦਰਮਾ ਪ੍ਰਕਾਸ਼ੇ ਨਾ, ਉਹ ਕਦੇ ਨੀ ਖਿੜਨ ਗਈਆਂ। ਵਾਹਿਗੁਰੂ ਪ੍ਰਕਾਸ਼ ਰੂਪ ਹੈ, ਗੁਰਸਿੱਖਾਂ ਦਾ ਹਿਰਦਾ ਖਿੜ ਜਾਂਦਾ ਹੈ। ਸੂਰਜ ਚੜ੍ਹੇ ਤਾਂ ਕਬਲ ਖਿੜੇ ਦੇਖਦੇ ਹਾਂ, ਚੰਦਰਮਾ ਚੜ੍ਹੇ ਤਾਂ ਕਬਲ ਮਿਚੇ ਹੋਏ ਨੇ ਤੇ ਕੁੰਮੀਆਂ ਖਿੜਦੀਆਂ ਹਨ। ਕਰਨਾ ਮੁਦਤਾ ਮੈਤਰੀ ਉਪੇਕਸ਼ਾ, ਇਹ ਚਾਰ ਪੰਖਣੀਆਂ ਨਾਲ ਹਿਰਦਾ ਕਮਲ ਗੁਰਮੁਖਾਂ ਦਾ ਖਿੜਦਾ ਹੈ। ਜਦੋਂ ਬਰਾਗ ਦਾ ਚੰਦਰਮਾ ਚੜ੍ਹਦਾ ਹਿਰਦੇ ਆਕਾਸ਼ ਅੰਦਰ, ਉਦੋਂ ਖਾਲਸਾ ਜੀ ਇਉਂ ਹਿਰਦੇ ਚ ਖਿੜ ਜਾਂਦਾ ਹੈ ਹਿਰਦਾ।
ਅੰਮ੍ਰਿਤ ਖੰਡ ਦੂਧ ਮਦ ਸੰਚਸ,
ਹੋਰ ਦ੍ਰਿਸ਼ਟਾਂਤ ਦਿੰਦੇ ਹਨ। ਐਡਾ ਵੱਡਾ ਪ੍ਰੇਮ ਹੈ ਕੁੰਮੀ ਦੇ ਅੰਦਰ, ਉਹਨੂੰ ਦੇਖ ਕਰਕੇ ਸਤਸੰਗੀ ਪ੍ਰਕਾਸ਼ ਨੂੰ ਖੜਾਵੜ ਦੇ ਸਹਿਤ ਆਉਂਦੀ ਹੈ। ਅੱਗੇ ਦੱਸਦੇ ਹਨ, ਅੰਮ੍ਰਿਤ ਹੈ, ਖੰਡ ਹੈ, ਸਹਿਤ ਹੈ, ਇਸੇ ਤਰ੍ਹਾਂ ਅੰਮ੍ਰਿਤ ਦੂਧ ਦੁੱਧ ਹੈ।
ਤੂੰ ਬਨ ਚਾਤੁਰ ਰੇ,
ਕੌੜ ਤੁੰਮੇ ਦੀ ਬੇਲ ਨੂੰ ਲੱਖ ਪਾ ਦਿਓ ਮਿਠਾਸ ਵਾਲੀਆਂ ਵਸਤੂਆਂ, ਜਿਹੜਾ ਕੌੜ ਤੁੰਬਾ ਹੈ ਉਹ ਕੌੜਾ ਹੀ ਰਹੇਗਾ। ਇਸ ਕਰਕੇ ਖਾਲਸਾ ਜੀ ਜਿਹੜਾ ਮਨ ਬਤੀਆ ਨਾ, ਉਹਨੂੰ ਕਿੰਨੇ ਮਰਜ਼ੀ ਪ੍ਰੇਮ ਦੇ ਨਾਲ ਨਿਮਰਤਾ ਦੇ ਨਾਲ ਬਚਨ ਸੁਣਾ ਲਓ, ਉਹਦੇ ਅੰਦਰੋਂ ਮਨਮੁੱਖ ਪੁਣਾ ਨਹੀਂ ਨਿਕਲੇਗਾ। ਜੇ ਉਸ ਨੂੰ ਹੱਥ ਜੋੜ ਕੇ ਬੇਨਤੀ ਕਰੋਗੇ ਨਾ, ਉਹ ਦੂਜੇ ਨੂੰ ਦੇਖਿਆ ਡਰਦਾ ਮੈਨੂੰ ਇਹ ਹੱਥ ਜੋੜਦਾ। ਜੇ ਨਾ ਜੋੜੋ ਮਨਮਤੀਆਂ ਨੂੰ, ਕਹਿੰਦੇ ਇਹਨਾਂ ਨੂੰ ਮਾਂ ਬਾਪ ਨੇ ਸਿੱਖਿਆ ਨਹੀਂ ਦਿੱਤੀ ਵੱਡੇ ਦਾ ਆਦਰ ਕਰਨਾ, ਇਹ ਮੂਰਖਾ ਤੁਰਿਆ ਜਾਂਦਾ। ਕਿਸੇ ਪੱਖੋਂ ਵੀ ਤੁਹਾਨੂੰ ਮਾਫ ਨਹੀਂ ਕਰਨਾ ਮਨਮਤੀਆਂ ਨੇ। ਜੇ ਤਾਂ ਹੱਥ ਜੋੜ ਕੇ ਨਮਸਕਾਰ ਕਰਦੇ ਹੋ ਤਾਂ ਕਹਿਣਗੇ ਦੇਖਿਆ ਮੇਰਾ ਕਿੱਡਾ ਵੱਡਾ ਪ੍ਰਤਾਪ ਹੈ, ਸਭ ਤੋਂ ਡਰਦੇ ਹੈ। ਜੇ ਕੋਲ ਦੀ ਚੁੱਪ ਕਰਕੇ ਲੰਘ ਜਾਓ ਤਾਂ ਤੁਹਾਨੂੰ ਫਿਰ ਵੀ ਦੋਸ਼ ਲਾਉਣਾ। ਇਹ ਮੂਰਖ ਲੋਕ ਨੇ, ਮਾਂ ਬਾਪ ਨੇ ਇਹਨਾਂ ਨੂੰ ਦੱਸਿਆ ਨਹੀਂ ਕਿ ਵੱਡੇ ਦਾ ਸਤਿਕਾਰ ਕਰੀਦਾ, ਕੋਲ ਦੀ ਕਿਵੇਂ ਲੰਘ ਗਿਆ ਮੂੰਹ ਚੱਕ ਕੇ। ਫਿਰ ਵੀ ਦੋਸ਼, ਕਿਸੇ ਪੱਖੋਂ ਵੀ ਤੁਹਾਨੂੰ ਮਾਫ ਨਹੀਂ ਕਰਨਾ ਹੈ। ਇਹ ਖਾਲਸਾ ਜੀ ਮਨਵਤੀਆਂ ਦਾ ਸੁਭਾਅ ਹੈ। ਤਾਂ ਆਪ ਜੀ ਕਹਿੰਦੇ ਨੇ ਜਿਵੇਂ ਕੌੜ ਤੁੰਮਾ ਜਿਹੜਾ ਉਹ ਕੜਤਣ ਨਹੀਂ ਆਪਣੀ ਛੱਡਦਾ, ਇਹ ਮਨਮਤੀਏ ਲੋਕ ਹੇ ਸਾਲ ਸਰਾਏ ਜੋਰੀ ਉਹ ਸੰਗਤ ਦੇ ਅਨੁਕੂਲ ਨਹੀਂ ਹਨ।
ਆਪਣਾ ਆਪ ਤੂੰ ਕਭੈ ਨਾ ਕਭੋ ਨਾ ਛੋੜਸ,
ਆਪਣਾ ਆਪ ਕੀ ਹੈ? ਆਪਣਾ ਆਪ ਤੋਂ ਹੈ ਬਹੁਤ ਸ਼ੁੱਧ ਸਰੂਪ, ਲੇਕਿਨ ਇਹਨੇ ਆਪਣਾ ਆਪ ਸਰੀਰ ਨੂੰ ਮੰਨਿਆ ਹੋਇਆ ਹੈ। ਸੋਹੰਗ ਦਾ ਜਾਪ ਨਹੀਂ ਜਪਦਾ, ਦੇਹੋਂ ਕਰਦਾ, ਸਾਰੀ ਉਮਰ ਕਰਦਾ ਲੰਘ ਗਈ ਹੈ। ਆਪਣਾ ਆਪ ਜਿਹੜਾ ਹੰਕਾਰ ਹੈ ਇਹ ਜੀਵ ਛੱਡਦਾ ਨਹੀਂ।
ਪਿਸਨ ਪ੍ਰੀਤ ਜਿਉਂ ਰੇ,
ਕਿਵੇਂ ਪਿਸਨ ਚਿੱਚੜ ਨੂੰ ਕਹਿੰਦੇ ਹੈ। ਚਿੱਚੜ ਖਾਲਸਾ ਜੀ ਮੱਝਾਂ ਗਾਈਆਂ ਦੇ ਲੇਵੇ ਦੇ ਕੋਲੇ ਚਿੰਬੜਿਆ ਹੁੰਦਾ ਹੈ, ਪਰ ਦੁੱਧ ਨਸੀਬ ਨਹੀਂ ਉਹਨਾਂ, ਉੱਥੇ ਖੂਨ ਹੀ ਚੂਸਦਾ ਵਿਚਾਰਾ। ਜਿਵੇਂ ਉਸਦੀ ਖੂਨ ਨਾਲ ਪ੍ਰੀਤੀ ਹੈ, ਇਹੋ ਜਿਹਾ ਦੁੱਧ ਅਮੋਲਕ ਉਹਦੇ ਭਾਗਾਂ ਵਿੱਚ ਨਹੀਂ ਹੈ। ਐ ਖਾਲਸਾ ਜੀ ਮਨਮਤੀਆਂ ਦੇ ਗੁਰਮੁਖਾਂ ਦਾ ਸੁਭਾਅ ਹੈ। ਗੁਰਮੁਖ ਦੁੱਧ ਵਰਗਾ ਜਿਹੜਾ ਅੰਮ੍ਰਿਤ ਨਾਮ ਹੈ ਉਹਦਾ ਆਨੰਦ ਮਾਣਦੇ ਨੇ। ਜਿਹੜੇ ਮਨਮਤੀਏ ਨੇ ਉਹ ਕਹਿੰਦੇ ਲਿਆਓ ਝਟਕਾ ਕਰੀਏ ਅੱਜ, ਕੋਈ ਕੋਈ ਬੱਕਰਾ ਭਾਲਦਾ, ਕੋਈ ਕੁੱਕੜ ਭਾਲਦਾ। ਇਹੋ ਜਿਹੇ ਲੋਕ ਨੇ ਉਹ ਚਿੱਚੜਾਂ ਨਾਲੋਂ ਘੱਟ ਨਹੀਂ ਹਨ।
ਪੰਡਿਤ ਸੰਗ ਵਸੈ ਜਨ ਮੂਰਖ,
ਇਹ ਸਾਲ ਸਰਾਏ ਜੋਰੀ ਜੇ ਪੰਡਿਤ ਵਿਦਵਾਨ ਦੇ ਕੋਲੇ ਮੂਰਖ ਰਹਿਣ ਲੱਗ ਜਾਵੇ।
ਆਗਮ ਆਸ ਸੁਣੇ,
ਸਾਸ ਸੁਣੇ, ਭਾਵੇਂ ਸ਼ਾਸਤਰ ਸੁਣਾ ਦੇਵੇ ਪੰਡਿਤ, ਭਾਵੇਂ ਵੇਦਾਂ ਦਾ ਪਾਠ ਸੁਣਾ ਦੇਵੇ ਮੂਰਖ ਨੂੰ,
ਆਪਣਾ ਆਪ ਤੂੰ ਕਭੋ ਨਾ ਛੋੜਸ।
ਉਹਨੂੰ ਵਿਚਾਰੇ ਨੂੰ ਸਮਝ ਨਹੀਂ ਆਉਂਦੀ ਜਿਹਾ ਜਿਹਾ ਪੰਡਿਤ ਦੀ ਸੰਗਤ ਕੀਤੀ ਜਹੀ ਨਾ ਕੀਤੀ। ਐ ਇਹ ਜਿਹੜਾ ਜੀਵ ਹੈ ਸਾਲ ਸਰਾਏ, ਜੇ ਤੂੰ ਨਿਰੰਕਾਰ ਦੇ ਦਰਸ਼ਨ ਕਰਨੇ ਆ ਤਾਂ ਆਪਾ ਭਾਵ ਤਿਆਗ ਦੇ। ਹਉਮੈ ਤਜਨ ਨਾਮ ਲਿਵ ਲਾਵਣ, ਭਾਣਾ ਮੰਨਣ ਪੰਥ ਇਹ ਪਾਵਨ, ਇਹ ਗੁਰੂ ਨਾਨਕ ਦੇਵ ਜੀ ਦੀ ਸਿੱਖਿਆ ਹੈ। ਆਪਣਾ ਆਪ ਹਉਮੈ ਤਿਆਗ ਦਿਓ, ਨਾਮ ਵਿੱਚ ਬਿਰਤੀ ਜੋੜ ਲਓ, ਦੁੱਖ ਸੁੱਖ ਦੇ ਅੰਦਰ ਤਰਕ ਨਹੀਂ ਕਰਨੀ, ਭਾਣਾ ਮੰਨਣਾ। ਜੇ ਸੁੱਖ ਆ ਬਣੇ ਤਾਂ ਲੱਖ ਲੱਖ ਵਾਰੀ ਧੰਨਵਾਦ ਕਰਨਾ, ਹੇ ਵਾਹਿਗੁਰੂ ਇਹ ਸੁੱਖ ਤੇਰੀ ਦਾਤ ਹੈ, ਮੇਰੇ ਚ ਤਾਂ ਕੋਈ ਗੁਣ ਨਹੀਂ। ਜੇ ਦੁੱਖ ਆ ਬਣੇ, ਹੇ ਪਰਮੇਸ਼ਰ ਸ਼ੁਕਰ ਹੈ ਇਹ ਕੋਈ ਮੇਰਾ ਪਾਪ ਸੀ, ਨਿਬੜ ਜੇ ਚੰਗਾ ਹੋ ਗਿਆ, ਜੇ ਨਾ ਆਉਂਦਾ ਤਾਂ ਉਵੇਂ ਜਿਵੇਂ ਰਹਿਣਾ ਸੀ। ਜੇ ਫੋੜੇ ਚ ਗੈ ਪੈ ਜਾਵੇ, ਜਿਉਂ ਜਿਉਂ ਡਾਕਟਰ ਕੱਢੂ ਆਪਾਂ ਸ਼ੁਕਰ ਕਰਦੇ ਹਾਂ ਵੀ ਨਿਕਲ ਗਈ ਇਹ, ਵੀ ਹੁਣ ਇਹ ਰਾਜੀ ਹੋ ਜੂ। ਜਿਹੜਾ ਮਨਮਤੀਏ ਨੇ ਜੇ ਸੁੱਖ ਆ ਬਣੇ ਤਾਂ ਕਹਿੰਦੇ ਰੱਬ ਦੀ ਕੀ ਲੱਤ ਅੜੀ ਹੈ, ਮੈਂ ਹੀ ਲਿਆ ਕਮਾਇਆ ਸਭ ਕੁਛ। ਜੇ ਦੁੱਖ ਆ ਬਣੇ ਫਿਰ ਕਹਿੰਦੇ ਰੱਬ ਨੂੰ ਗਾਲਾਂ ਕੱਢਦੇ ਅਟਕਾ ਅਟਕਾ ਕੇ, ਤੇ ਉਹਨੇ ਦਿੱਤਾ ਹੈ। ਇਹ ਗੁਰਮੁਖਾਂ ਦਾ ਤੇ ਮਨਮਤੀਆਂ ਦਾ ਅੰਤਰ ਹੈ।
ਸਵਾਨ ਪੂਛ ਜਿਉਂ ਰੇ,
ਇਹ ਮਨਮਤੀਆਂ ਦਾ ਸੁਭਾਅ, ਕਹਿੰਦੇ ਕਿਸੇ ਨੇ ਜਿਹੜੀ ਸਵਾਨ ਕੁੱਤੇ ਦੀ ਪੂਛ 12 ਸਾਲ ਨਲਕੀ ਚ ਪਾ ਕੇ ਰੱਖੀ, ਵੀ ਸਿੱਧੀ ਹੋ ਜੇ ਸਿੱਧੀ ਹੋ ਜੇ, ਸਿੱਧੀ ਹੋਈ ਨਹੀਂ। ਐ ਖਾਲਸਾ ਜੀ, 4 ਤਰ੍ਹਾਂ ਦੇ ਬੰਦੇ ਹੈ, ਬ੍ਰਹਮਵੇਤਾ, ਜਗਿਆਸੂ, ਵਖਈ, ਪਾਂਬਰ। ਇੱਕ ਅੱਧ ਨਾ ਏ ਰਸੀਡਾ ਕਾਬਿਰ ਦੀ ਜਾਏ ਬੁੱਠੀ, ਡੇਢ ਬੰਦਾ ਨਾਮ ਦਾ ਰਸੀਆ ਹੈ। ਇੱਕ ਬ੍ਰਹਮ ਗਿਆਨੀ 8 ਪਹਿਰ ਆਨੰਦ ਮਾਣਦਾ, ਇੱਕ ਜਗਿਆਸੂ ਜਿਹਦੇ ਮਨ ਵਿੱਚ ਵਾਹਿਗੁਰੂ ਦੀ ਪ੍ਰਾਪਤੀ ਦੀ ਇੱਛਾ ਹੈ, ਸੰਗਤ ਚ ਆ ਜਾਂਦਾ, ਬਹੁਤ ਆਨੰਦ ਚ ਬੈਠ ਕੇ ਬਾਣੀ ਪੜ੍ਹਦਾ ਸੁਣਦਾ ਹੈ। ਜਦੋਂ ਵਿਚਾਰਾ ਉੱਠ ਕੇ ਚਲਿਆ ਜਾਂਦਾ, ਫਿਰ ਉਸੇ ਤਰ੍ਹਾਂ ਹੀ ਘਰ ਦੇ ਸੰਸਕਾਰ ਪੈ ਜਾਂਦੇ ਹੈ। ਉਹ ਅੱਧਾ ਨਾਮ ਦਾ ਰਸੀਆ ਮੰਨਿਆ। ਉਦੋਂ ਥੱਲੇ ਵਿਖਾਈ ਲੋਕ ਨੇ, ਉਹ ਵੀ ਗੁਰੂ ਘਰ ਆਉਂਦੇ ਹੈ। ਉਹ ਕੌਣ ਨੇ? ਉਹ ਨਾਮ ਦੇ ਰਸੀਏ ਨਹੀਂ, ਵਾਹਿਗੁਰੂ ਨੂੰ ਜ਼ਰੂਰ ਮੰਨਦੇ ਆ, ਭਾਵਨਾ ਹੈ, ਮਹਾਰਾਜ ਦੁੱਧ ਦੇ ਦੇ, ਪੁੱਤ ਦੇ ਦੇ, ਤੰਦਰੁਸਤੀ ਦੇ ਦੇ, ਮੁਕੱਦਮਾ ਜਿੱਥਿਆ ਜਾਵੇ, ਫਲਾਣਾ ਦੁੱਖ ਦਿੰਦਾ ਉਹ ਮਰ ਜੇ, ਬੜੀਆਂ ਕਾਮਨਾ ਉਹਨਾਂ ਦੀਆਂ, ਢੇਰਾਂ ਦੀਆਂ ਢੇਰ। ਉਹ ਜਿਹੜੇ ਹੱਥ ਵਿੱਚ ਲਈ ਆਉਂਦੇ ਆ ਨਾ ਮਾਇਆ, ਫਿਰ ਬਸ ਜਿਹੜਾ ਖਾਊ ਖਾਲਸਾ ਜੀ ਤਬਾਹ ਹੋਜੂ, ਦੇਖ ਲਓ ਇੰਨੀਆਂ ਕਾਮਨਾ ਵਾਲੇ ਦੀ ਜਿਹੜੀ ਮਾਇਆ ਹੋਊਗੀ। ਇਸ ਕਰਕੇ ਦੇ ਕੇ ਕੁਝ ਮੰਗੇ ਨਾ। ਸੰਗਤ ਵਿੱਚ ਜਿਹੜੇ ਗੁਰਮੁਖ ਨੇ, ਇੱਕ ਧਰਮ ਦੀ ਕਿਰਤ ਕਰਕੇ ਇੱਥੇ ਭੇਟਾ ਕਰੇ, ਇਹ ਜ਼ਰੂਰ ਕਿਹਾ ਜਾਵੇਗਾ, ਕੋਈ ਇਹਦੇ 'ਚ ਵਡਿਆਈ ਨਹੀਂ। ਇਹਨਾਂ ਦੇਸ਼ਾਂ 'ਚ ਪ੍ਰਦੇਸ਼ਾਂ 'ਚ ਆਏ ਹੋ, ਤੁਹਾਡੀ ਕਿਰਤ ਖਾਲਸਾ ਜੀ ਬੇਈਮਾਨੀ ਦੀ ਨਹੀਂ ਹੈ। ਇਹ ਵੀ ਬੜੀ ਸਤਸੰਗ ਜੀ ਮਹਾਰਾਜ ਦੀ ਕਿਰਪਾ ਹੀ ਸਮਝੋ ਆਪਣੇ 'ਤੇ, ਨਹੀਂ ਤਾਂ ਜੇ ਲੋਕਾਂ ਦਾ ਖੂਨ ਚੂਸ ਕੇ ਖਾਲਸਾ ਜੀ ਵਾਢੀ ਲੈ ਕੇ ਕਿਸੇ ਨੇ 10 ਅਖੰਡ ਪਾਠ ਕਰਾ ਤੇ, ਉਹਨਾਂ ਦੇ ਪਾਠੀਆਂ ਨੂੰ ਵੀ ਰੁਖੋ ਨਰਕ ਚ ਪਾ ਤਾਂ ਆਪ ਵੀ ਪੈ ਗਿਆ। ਸੋ ਜੈਸਾ ਅੰਨ ਤੈਸਾ ਮਨ, ਅੰਨ ਦਾ ਬਹੁਤ ਮਨ ਦੇ ਉੱਤੇ ਅਸਰ ਪੈਂਦਾ ਹੈ। ਉਹ ਵਿਖਾਈ ਲੋਕ ਨੇ ਜਿਹੜੇ ਪਦਾਰਥ ਮੰਗਦੇ ਹੈ, ਉਹਨਾਂ ਨੂੰ ਗਿਆਨ ਦੀ ਕੋਈ ਇੱਛਾ ਨਹੀਂ, ਸ਼ਰਧਾ ਜ਼ਰੂਰ ਹੈ। ਚੌਥੇ ਨੰਬਰ 'ਤੇ ਖਾਲਸਾ ਜੀ ਪਾਂਬਰ ਹਨ। ਹਰ ਜਾ ਸੁਣੇ ਨਾ ਹਰ ਗੁਣ ਗਾਵੈ, ਵਤਨ ਹੀ ਅਸਮਾਨ ਗਰਾਵੈ, ਐਸੇ ਲੋਕਾਂ ਸਿਉਂ ਕਿਆ ਕਹੀਏ, ਜੋ ਪ੍ਰਭ ਕੀਏ ਭਗਤ ਤੇ ਵਾਹ, ਤਿੰਨ ਤੇ ਸਦਾ ਡਰਾਨੇ ਰਹੀਏ। ਆਪ ਨਾ ਦੇ ਚਰੂ ਪਰ ਪਾਨੀ, ਤੇ ਨਿੰਦੇ ਜੇ ਗੰਗਾ ਆਨੀ, ਊਰਤ ਬੈਠਤ ਕੁਟਲਤਾ ਚੱਲ ਹੈ, ਆਪ ਗਏ ਔਰ ਨੂੰ ਘੱਲ ਹੈ, ਛੋਟਕ ਚਰਚਾ ਅੰਨ ਨਾ ਜਾਣੈ, ਬ੍ਰਹਮਾ ਹੂੰ ਕੋ ਕਹੋ ਨਾ ਮੰਨੈ। ਕਹਿੰਦੇ ਅਸੀਂ ਤਾਂ ਬ੍ਰਹਮਾ ਦਾ ਕਹਿ ਨੀ ਮੰਨਦੇ, ਤੂੰ ਕੌਣ ਹੈ ਸਾਨੂੰ ਸਿੱਖਿਆ ਦੇਣ ਵਾਲਾ, ਜੇ ਕਹੀਏ ਆ ਗੁਰੂ ਘਰ ਚੱਲੀਏ। ਕਹਿੰਦੇ ਤੇਰੀ ਪੂਛ ਫੜ ਕੇ ਤਰਜੂ ਤੂੰ ਚਾਇਆ, ਉਹਨੂੰ ਬਣਾਤਾ ਪਸ਼ੂ, ਆਪ ਬੰਦਾ ਬਣ ਗਿਆ। ਅਵਨ ਹੱਥ ਆਪ ਹੈ ਕਾਨੇ, ਤਿਨਕੋ ਦੇਖ ਕਬੀਰ ਲਜਾਨੇ। ਕਬੀਰ ਸਾਹਿਬ ਜੀ ਕਹਿੰਦੇ ਭਾਈ ਆਪ ਕਾਣੇ ਨੇ, ਦੋਚਾਂ ਲੋਕਾਂ 'ਚ ਨੁਕਸ ਕੱਢਦੇ ਫਿਰਦੇ ਹੈ, ਐਸੇ ਮਸ਼ਕਰੇ ਲੋਕ ਨੇ ਜਿਹੜੇ ਪਾਂਬਰ, ਉਹਨਾਂ ਨੂੰ ਨਾ ਕਿਹਾ ਕਰੋ ਆ ਜਾਓ ਗੁਰੂ ਘਰ, ਉਹ ਤੁਹਾਡਾ ਵੀ ਜਿਹੜਾ ਆਨੰਦ ਆ ਉਹ ਵੀ ਗੁਆ ਦੇਣਗੇ। ਸੋ ਇਹੋ ਜਿਹੇ ਲੋਕ ਕਲਯੁੱਗ ਦੇ ਸਮੇਂ 'ਚ ਆ ਗਏ ਬਹੁਤੇ, ਤਾਂ ਭਾਈ ਕਲਯੁੱਗ ਦਾ ਪ੍ਰਭਾਵ ਹੈ, ਨਹੀਂ ਤਾਂ ਸੋਈ ਚੰਦ ਚੜ੍ਹੇ ਸਿਤਾਰੇ, ਸੋਈ ਦਿਨੀ ਔਰ ਤਪਤ ਰਹੇ, ਕਿੱਥੇ ਦੇਸ਼ ਨਾ ਆਇਆ ਸੁਣੀਐ, ਤੀਰਥ ਪਾਸ ਨਾ ਬੈਠਾ। ਕਲਯੁੱਗ ਹੈ ਕਿੱਥੇ ਬਈ? ਕਿਸੇ ਦੇਸ਼ ਵਿੱਚ ਬੈਠਾ, ਕਿਸੇ ਤੀਰਥਾਂ 'ਤੇ ਹੈ। ਯੁੱਗ ਜੀ ਖੇਲੈ ਥਾਪ ਕੈਸੇ, ਸਾਰਿਆਂ ਜੀਵਾਂ ਦੇ ਹਿਰਦਿਆਂ 'ਚ ਕਲਯੁੱਗ ਖੇਡਦਾ ਹੈ। ਸਤਸੰਗਤ ਜੀ, ਵਾਹਿਗੁਰੂ ਕਿਰਪਾ ਕਰੇ, ਇਹ ਗੁਰੂ ਨਾਨਕ ਦੇਵ ਜੀ ਨੇ ਕਲਯੁੱਗ ਦੇ ਅੰਦਰ ਸਤਯੁੱਗ ਵਰਤਾਇਆ ਹੈ। ਗੁਰਮੁਖਾਂ ਦਾ ਸੁਭਾਅ ਇਹਨਾਂ ਪਾਂਬਰਾਂ ਨਾਲੋਂ ਜ਼ਮੀਨ ਸਮਾਨ ਦਾ ਫਰਕ ਹੈ ਖਾਲਸਾ ਜੀ। ਸੋ ਐਸੇ ਜਿਹੜੇ ਪਾਂਬਰ ਲੋਕ ਨੇ ਉਹਨਾਂ ਬਾਰੇ ਕਿਹਾ ਹੈ,
ਸਵਾਨ ਪੂਛ ਜਿਉ ਰੇ,
ਜਿਵੇਂ ਕੁੱਤੇ ਦੀ ਪੂਛ ਕਿਸੇ ਨੇ 12 ਸਾਲ ਨਲਕੀ 'ਚ ਰੱਖੀ, ਕਹਿੰਦਾ ਹੁਣ ਤਾਂ ਸਿੱਧੀ ਹੋ ਗਈ ਹੋਊ, ਉਹ ਵਿੰਗੀ ਦੀ ਵਿੰਗੀ। ਇਹੋ ਜਿਹੇ ਜਿਹੜੇ ਪਾਂਬਰ ਲੋਕ ਨੇ ਉਹਨਾਂ ਨੂੰ ਕੁਝ ਨੀ ਕਹਿਣਾ ਚਾਹੀਦਾ, ਚੁੱਪ ਕਰ ਰਿਹਾ ਕਰੋ।
ਇੱਕ ਪਾਖੰਡੀ ਨਾਮ ਨਾ ਰਚ ਹੈ,
ਇੱਕ ਪਖੰਡੀ ਸਾਲਸਰਾਏ ਨਾਮ ਦਾ ਰਸ ਨਹੀਂ ਮਾਣਦੇ।
ਇੱਕ ਹਰ ਹਰ ਚਰਣੀ ਰੇ,
ਇੱਕ ਐਸੇ ਗੁਰਮੁਖ ਨੇ ਜਿਹੜੇ ਹਰ ਹਰ ਚਰਣੀ ਰੇ, ਹਰੀ ਰੰਤੀ ਪਾਪਾਨੀ ਦੁਸ਼ਟ ਚਿਤਰਤੀ ਸਿਮਰਤਾ। ਪਾਪ ਜਿੱਤ ਨਾਲ ਵੀ ਜੇ ਹਰ ਹਰ ਦਾ ਨਾਮ ਲੈ ਦਈਏ ਨਾ, ਉਹਦੇ ਵੀ ਪਰਮੇਸ਼ੁਰ ਦਾ ਨਾਮ ਪਾਪ ਧੋਂਦਾ ਹੈ। ਜੇ ਗਾਲ ਕੱਢ ਕੇ ਵੀ ਸਤਸੰਗ ਜੀ ਪਰਮੇਸ਼ੁਰ ਨੂੰ ਬੁਲਾ ਲਈਏ, ਵਾਹਿਗੁਰੂ ਫੇਰ ਵੀ ਉਹਦਾ ਭਲਾ ਕਰ ਦਿੰਦਾ ਹੈ। ਜੇ ਸ਼ੁੱਧ ਚੇਤੇ ਨਾਲ ਚਿੰਤਨ ਕਰੀਏ ਨਾ, ਫਿਰ ਤਾਂ ਫਲ ਕਿਹਾ ਨਹੀਂ ਜਾਂਦਾ, ਇਤਨਾ ਹੈ। ਸੋ ਖਾਲਸਾ ਜੀ, ਇਹ ਕੋਈ ਦੁਖੀ ਛਿਪੀ ਬਾਤ ਨਹੀਂ, ਗੁਰੂ ਅਮਰਦਾਸ ਸਾਹਿਬ ਜੀ ਜਿਸ ਵੇਲੇ ਗੋਇੰਦਵਾਲ ਸਾਹਿਬ ਵਿਖੇ ਸੁਭਾਇਮਾਨ ਸਨ, ਅਕਬਰ ਦਿੱਲੀ ਦਾ ਬਾਦਸ਼ਾਹ ਦਰਸ਼ਨਾਂ ਨੂੰ ਆਇਆ, ਇਹਦਾ ਸਾਰਾ ਸੀ ਕਿੰਚ ਵੇਗ ਨਾਲ। ਜਦੋਂ ਇਸ ਨੇ ਦੇਖਿਆ ਅਕਬਰ ਚਰਨੀ ਪੈਂਦਾ, ਚਿਤੌੜ ਦਾ ਕਿਲਾ ਮਹਾਰਾਜ ਦੇ ਬਾਕ ਨਾਲ ਫਤਿਹ ਹੋ ਗਿਆ ਸੀ, ਜਬੀ ਚੌਤੌੜ ਜਬੀ ਬਾਉਲੀ ਕਾ ਕੜ ਟੁੱਟੈ ਤਬੀ ਚਿਤੌੜ ਛੁੱਟੈ, ਇਹ ਬਚਨ ਕਹਿਤੇ ਸੀ ਮਹਾਰਾਜ ਨੇ। 12 ਸਾਲ ਹੋ ਗਏ ਸੀ ਘੇਰਾ ਪਾਏ ਨੂੰ, ਫਤਿਹ ਨਹੀਂ ਸੀ ਹੁੰਦਾ। ਫਿਰ ਅਕਬਰ ਆਇਆ ਸਤਸੰਗ ਜੀ 84 ਪਿੰਡਾਂ ਦਾ ਪਟਾ, ਮਹਾਰਾਜ ਜੀ ਭੇਟਾ ਕੀਤਾ, ਬੀਬੀ ਭਾਨੀ ਦੇ ਨਾਂ ਲਵਾਇਆ, ਮਹਾਰਾਜ ਨਿਰਲੇਪ ਰਹੇ ਜਿੱਥੇ ਅੰਮ੍ਰਿਤਸਰ ਸਾਹਿਬ ਦੀ ਰਚਨਾ ਰਚੀ। ਸੋ ਰਾਹ ਵਿਚਾਰ ਜਿਸ ਵੇਲੇ ਸਤਸੰਗ ਜੀ ਅਕਬਰ ਦੇਖਿਆ ਸ਼ਰਧਾ ਦੇ ਸਹਿਤ ਮੱਥਾ ਟੇਕਦਾ, ਇਹ ਕਿੰਚ ਵੇਗ ਤਵਸ ਵੀ ਸੀ ਸ਼ਰਈ, ਗਾਲਾਂ ਕੱਢਦਾ ਹਿਰਦੇ ਵਿੱਚ, ਕਹਿੰਦਾ ਮੇਰਾ ਭਣੋਈਆ ਮੂਰਖ ਹੈ, ਇਹ ਹਿੰਦੂਆਂ ਦੇ ਗੁਰੂ ਦੇ ਪੈਰੀ ਆ ਕੇ ਪੈ ਗਿਆ, ਸਾਡਾ ਇਹ ਦੀਨ ਨਹੀਂ ਹੈ। ਰਾਤ ਨੂੰ ਵਿਆਸਾ ਨਦੀ ਦਾ ਕਿਨਾਰਾ ਸੀ, ਇਹਨਾਂ ਦੇ ਜੇ ਵਰਤੀ ਲਾਂਘ ਰਹੀ ਸੀ ਨਾ, ਉਹਨਾਂ ਨੇ ਮੱਛੀਆਂ ਬਣਾਈਆਂ ਰਾਤ ਨੂੰ, ਮਾਸ ਸੋਹਣਾ, ਉਹ ਕੱਚੀਆਂ ਰਹਿ ਗਈਆਂ, ਕੱਚਾ ਮਾਸ ਖਾਣ ਕਰਕੇ ਰਾਤ ਨੂੰ ਦਰਦ ਹੁੰਦਾ ਰਿਹਾ ਕਿੰਚ ਵੇਗ ਦੇ, ਉਹ ਦਰਦ ਹੋਣੇ ਕਰਕੇ ਨੀਂਦ ਤਾਂ ਆਈ ਨਾ, ਈਰਖਾ ਦੇ ਨਾਲ ਗੁਰੂ ਅਮਰਦਾਸ ਜੀ ਨੂੰ ਗਾਲਾਂ ਕੱਢਦਾ ਰਿਹਾ, ਇਹ ਪਖੰਡੀ ਨੇ, ਇਹ ਕਾਫਰ ਨੇ, ਇਹ ਇੱਥੇ ਦੁਕਾਨ ਚਲਾਈ ਹੋਈ ਹੈ ਗੋਇੰਦਵਾਲ ਸਾਹਿਬ, ਐ ਚਿੱਤ ਵਧਾ ਰਿਹਾ, ਬੁਰਾ ਹੀ ਚਿਤਵਿਆ, ਚੰਗਾ ਤਾਂ ਨਹੀਂ ਚਿਤਵਿਆ, ਮੌਤ ਹੋ ਗਈ ਇਹਦੀ। ਜਦੋਂ ਮੌਤ ਹੋਈ ਖਾਲਸਾ ਜੀ, ਮਾਸਾਹਾਰੀ ਸੀ, ਮਾਸ ਵਿੱਚ ਬਿਰਤੀ ਰਹਿ ਗਈ, ਗਵਾਲੀਅਰ ਦੇ ਕਿਲੇ ਦਾ ਸਤਸੰਗਤ ਜੀ ਜਦੋਂ ਮਹਾਰਾਜ ਨੇ ਜਾ ਕੇ 6ਵੇਂ ਪਾਤਸ਼ਾਹ ਪਹੁੰਚੇ ਹੈ, ਉਨੀ ਦਿਨ ਗਵਾਲੀਅਰ ਦੇ ਇਲਾਕੇ 'ਚ ਸ਼ੇਰ ਬਣਦੀ ਜੂਨੀ ਪਿਆ ਹੋਇਆ ਸੀ। ਜਦੋਂ ਜਹਾਂਗੀਰ ਦੇ ਨਾਲ 6ਵੇਂ ਪਾਤਸ਼ਾਹ ਨੇ ਸ਼ਿਕਾਰ ਖੇਡਿਆ, ਜਹਾਂਗੀਰ ਨੇ ਕਿਹਾ ਮਹਾਰਾਜ ਬੜਾ ਭਿਆਨਕ ਇੱਥੇ ਇੱਕ ਸ਼ੇਰ ਹੈ, ਸ਼ੇਰਗਾਹ ਜਗ੍ਹਾ ਬਣੀ ਹੋਈ ਹੈ ਧੌਲਪੁਰ ਦੇ ਉਤਲੇ ਪਾਸੇ ਮਚਕੰਦ ਰਿਖੀ ਦੀ ਜਿੱਥੇ ਸਤਸੰਗਤ ਜੀ ਜਗ੍ਹਾ ਹੈ, ਉੱਥੇ ਆਪ ਜੀ ਸ਼ੇਰ ਦਾ ਸ਼ਿਕਾਰ ਖੇਡ ਕੇ ਉਸ ਨੂੰ ਸਤਸੰਗਤ ਜੀ ਜਿਸ ਵੇਲੇ ਦੀ ਕਰਿਆਣ ਕੀਤੀ, ਜਹਾਂਗੀਰ ਨਾਲ ਸੀ, ਇਹਦੇ ਸਾਰੇ ਸੂਰਮੇ ਸਭ ਡਰਦੇ ਪਿੱਛੇ ਹਟ ਗਏ। 6ਵੇਂ ਪਾਤਸ਼ਾਹ ਨੇ ਉਹ ਸਤਸੰਗ ਜੀ ਸ਼ੇਰ ਦੀ ਜੂਨੀ 'ਚ ਇਹ ਤੁਰਕ ਦੀ ਕਰਿਆਣ ਕੀਤੀ। ਜਿਸ ਵੇਲੇ ਪ੍ਰਕਾਸ਼ ਦਿਸਿਆ, ਜਹਾਂਗੀਰ ਕਹਿੰਦਾ ਮਹਾਰਾਜ ਇਹ ਕੌਣ ਹੈ? ਮਹਾਰਾਜ ਕਹਿੰਦਾ ਜਹਾਂਗੀਰ ਤੇਰਾ ਮਾਮਾ ਹੈ। ਕਹਿੰਦਾ ਜੀ ਮੇਰਾ ਮਾਮਾ? ਕਹਿੰਦੇ ਇਹ, ਕਹਿੰਦੇ ਗੱਲਾਂ ਤਾਂ ਕਰਾ ਦਿਓ, ਕਹਿੰਦੇ ਭਰੋਸਾ ਬਾਜੂ ਤੈਨੂੰ ਕਰਾ ਦਿੰਦੇ ਹਾਂ। ਜਦੇ ਉਸਦੀ ਰੂਹ ਨੂੰ ਬਿਰਛ ਤੇ ਟਿਕਾ ਦਿੱਤਾ, ਮਹਾਰਾਜ ਜੀ ਨੇ ਆਵਾਜ਼ ਦਿੱਤੀ, ਹੇ ਭਾਣਜੇ ਇਹਨਾਂ ਦੇ ਸ਼ਰਨ ਚਰਨ ਸ਼ਰਨ ਨਾ ਪਰੇ ਨਾ ਹੋਈ, ਇਹਨਾਂ ਦੇ ਚਰਨ ਨਾ ਛੱਡੀ, ਜੇ ਤੂੰ ਆਪਣਾ ਭਲਾ ਚਾਹੁੰਦਾ ਮੈਂ ਗਾਲਾਂ ਕੱਢਦਾ। ਗੁਰੂ ਅਮਰਦਾਸ ਜੀ ਨੂੰ ਮੇਰਾ ਕਾਲ ਹੋਇਆ, ਮੇਰੇ ਦਰਦ ਹੁੰਦਾ ਸੀ ਮਾਸ ਕੱਚਾ ਖਾਣੇ ਕਰਕੇ, ਅੱਜ ਮੈਂ ਭਾਵੇਂ ਘਿਰਨਾ ਦ੍ਰਿਸ਼ਟੀ ਨਾਲ ਉਦੋਂ ਚੇਤੇ ਕੀਤਾ ਅੰਤ ਦੇ ਸਮੇਂ, ਅੱਜ ਮੇਰੀ ਇਹਨਾਂ ਨੇ ਕਲਿਆਣ ਕਰ ਦਿੱਤੀ ਹੈ। ਐਵੇਂ ਨਹੀਂ ਖਾਸ ਸੰਗਤ ਜੀ, ਜਹਾਂਗੀਰ ਨੇ ਧਾਹਾਂ ਮਾਰੀਆਂ, ਕਹਿੰਦਾ ਮਹਾਰਾਜ ਮੈਨੂੰ ਬਖਸ਼ ਲਓ, ਜੇ ਤੁਹਾਡੇ ਪਿਤਾ ਨੂੰ ਤੱਤੀਆਂ ਅਤੇ ਪਰਦੀਆਂ 'ਤੇ ਬਿਠਾਉਣ ਵਾਲਾ ਆਹ ਪਾਪੀ ਬੈਠਾ, ਇਹਨੂੰ ਫੜ ਲਓ। ਉਸੇ ਵੇਲੇ ਅੱਖਾਂ ਨਾਲ ਦੇਖਿਆ ਹੋਇਆ ਸੀ ਭਾਈ ਬਿਧੀ ਚੰਦ ਜੈਸੇ ਗੁਰਮੁਖਾਂ ਨੇ, ਜੇਠੇ ਪੁਰਾਣੇ ਉਹਨਾਂ ਨੇ, ਕਿਵੇਂ ਤਸੀਹੇ ਝੱਲੇ ਗੁਰੂ ਅਰਜਨ ਦੇਵ ਸਾਹਿਬ ਜੀ ਨੇ। ਉਦੋਂ ਮਨ ਹੌਲੇ ਹੋਏ, ਬਿਧੀ ਚੰਦ ਨੇ ਖੋਲ੍ਹ ਕੇ ਆਪਦਾ ਜੁੱਤਾ ਤਾੜ ਦੇਣੇ ਚੰਦੂ ਦੇ ਸਿਰ 'ਚ ਮਾਰਿਆ, ਨੱਕ 'ਚ ਨਤੇ ਨਕੇਲ ਪਾ ਕੇ ਦਿੱਲੀਓ ਘਲੀਸ ਕੇ ਲਿਆਏ ਸੀ। ਖਾਲਸਾ ਜੀ, ਜਹਾਂਗੀਰ ਮਾਫ਼ੀ ਵਾਰ ਵਾਰ ਮੰਗੇ, ਜਦੋਂ ਦੇਖਿਆ ਕਿ ਗੁਰੂ ਨਾਨਕ ਦੇਵ ਦਾ ਘਰ ਤਾਂ ਅੱਲਾ ਦਾ ਘਰ ਹੈ। ਸੋ ਸਾਧ ਸੰਗਤ ਜੀ, ਸਮਾਂ ਸੰਪੂਰਨ ਹੋ ਰਿਹਾ, ਇੱਥੇ ਵਿਸਰਾਮ ਦਿੰਦਾ ਹਾਂ। ਮਹਾਰਾਜ ਕਿਰਪਾ ਕਰਨ, ਇਹ ਵਡਿਆਈਆਂ ਗੁਰੂ ਨਾਨਕ ਦੇਵ ਜੀ ਦੇ ਘਰ ਵਿੱਚ ਹਨ। ਜੇ ਕੋਈ ਹਰੀ ਹਰੰਤੀ ਪਾਪਾਨੀ ਦੁੱਠ ਚਿੱਤਰਤੀ ਸਮਰਤਾ, ਜੇ ਕੋਈ ਪਾਪ ਜਿੱਤ ਨਾਲ ਵੀ ਹਰੀ ਦਾ ਨਾਮ ਲੈ ਲਵੇ, ਉਹਨਾਂ ਦੀ ਵੀ ਕਲਿਆਣ ਹੁੰਦੀ ਹੈ।
ਪੂਰਬ ਲਿਖਿਆ ਪਾਵਸ ਨਾਨਕ ਰਸਨਾ ਨਾਮ ਜਪ ਰੇ।
ਮਹਾਰਾਜ ਕਹਿੰਦੇ ਹੇ ਸਾਲਸਰਾਏ ਜੋਰੀ, ਪੂਰਬ ਲਿਖੀ ਪਰਾ ਰਬ ਅਨੁਸਾਰ ਸਭ ਪਦਾਰਥ ਮਿਲਦੇ ਨੇ, ਜੇ ਤੂੰ ਚਾਹੁੰਦਾ ਨਿਸਕਾਮ ਹੋ ਕੇ ਰਸਨਾ ਦੁਆਰਾ ਨਾਮ ਜਪ ਵਾਹਿਗੁਰੂ ਦਾ।
ਇੱਕ ਪਾਖੰਡੀ ਨਾਮ ਨਾ ਰਚ ਹੈ ਇੱਕ ਹਰ ਹਰ ਚਰਣੀ ਰੇ।
ਇੱਕ ਪਖੰਡੀ ਨੇ ਨਾਮ ਵਿੱਚ ਰਚਦੇ ਨਹੀਂ, ਹਰੀ ਦਾ ਚਰਨ ਦਾ ਚਿੰਤਨ ਕਰਦੇ ਹੈ।
ਪੂਰਬ ਲਿਖਿਆ ਪਾਵਸ ਨਾਨਕ ਰਸਨਾ ਨਾਮ ਜਪ ਰੇ।
ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।
ਰਾਮ ਕਲੀ।